నిర్భో నిర్వైరకాలమూర్త అజోనీ శైభం గురుప్రసాద్ ఇస్మాల్ అథా అగన్ అతోలే జ్యం బులావో త్యం నామిక దాస్ బోలే సన్మానియో గురు రుక్సాస్ మజియో సనిమర్ ఫతే ప్రవాన్ కర్నే వాహిరు జీ కా ఖాల్సా వాహిరు జీ కీ ఫతే ਸ਼ਾਮ ਦੇ ਦੀਵਾਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਜੋ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ ਹੈ। ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ, ਜਿਸ ਸ਼ਬਦ ਨੂੰ ਛੋਈਏ ਨਾ ਅਛੂਤਾ, ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਕੁਛ ਐਸਾ ਹੈ, ਬਹੁਤ ਕੁਛ ਐਸਾ ਹੈ, ਕੁਛ ਇਸ ਵਾਸਤੇ ਅਛੂਤਾ ਰਹਿ ਜਾਂਦਾ, ਸਮਝ ਵਿੱਚ ਨਹੀਂ ਆਉਂਦਾ। ਕੁਝ ਇਸ ਵਾਸਤੇ ਅਛੂਤਾ ਰਹਿ ਜਾਂਦਾ, ਆਪਣਾ ਮਨ ਨਹੀਂ ਮੰਨਦਾ। ਕੁਛ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ, ਸ਼ਾਇਦ ਸਮਾਜ ਬਰਦਾਸ਼ਤ ਨਾ ਕਰੇ। ਇਹ ਤਿੰਨੇ ਨੁਕਤੇ ਨਹੀਂ ਦੇਖਣੇ ਚਾਹੀਦੇ ਨੇ। ਗੁਰੂ ਨੇ ਗੱਲ ਆਖੀ ਇਹ ਤੋਂ ਕਹਿਣੀ ਹੈ, ਬਸ ਇਤਨੀ ਹੈ। ਸਲੋਕ ਹੈ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਇਸ ਸਬਜੈਕਟ ਮੈਂ ਇਸ ਵਾਸਤੇ ਵੀ ਛੇੜਿਆ, ਦੇਸ਼ ਦੇ ਥੋੜਾ ਪਰ ਵਿਦੇਸ਼ ਦੇ ਜ਼ਿਆਦਾ, ਕਿੰਤੂ ਪਰੰਤੂ ਇਹ ਦਸਮ ਗ੍ਰੰਥ ਦੀ ਬਾਣੀ ਹੈ। ਕਿੰਤੂ ਪਰੰਤੂ ਉਹ ਫੇ ਕਰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਕੱਖ ਵੀ ਪਤਾ ਨਹੀਂ, ਕੁਛ ਵੀ ਨਹੀਂ, ਉਂਝ ਮੁਦਈ ਬਣੇ ਹੋਏ ਨੇ, ਬੋਧ ਕੁਛ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ, ਉਹਨਾਂ ਦੀਆਂ ਰਚਨਾਵਾਂ, ਉਹ ਵੱਖ ਵੱਖ ਰਸਾਂ ਦੇ ਕਵੀ ਸਨ। ਕੋਈ ਹਾਸ ਰਸ ਦਾ ਕਵੀ ਸੀ, ਕੋਈ ਰੋਦਰ ਰਸ ਦਾ ਕਵੀ ਸੀ, ਕੋਈ ਸ਼ਾਂਤ ਰਸ ਦਾ ਕਵੀ ਸੀ, ਕੋਈ ਵੀਰ ਰਸ ਦਾ ਕਵੀ ਸੀ, ਕੋਈ ਸ਼ਿੰਗਾਰ ਰਸ ਦਾ ਕਵੀ ਸੀ। ਸ਼ਿੰਗਾਰ ਰਸ ਦੇ ਵਿੱਚ ਸਭ ਕੁਛ ਆ ਜਾਂਦਾ, ਜਿਸ ਨੂੰ ਕਾਮ ਰਸ ਕਹਿੰਦੇ। ਇਹ ਵੀ ਮੈਂ ਸਿੱਖਿਆ, ਕਵਿਤਾ ਦਾ ਏਕ ਅੰਗ, ਸਾਹਿਤ ਦਾ ਏਕ ਅੰਗ, ਸਮਝਾਉਣ ਦਾ ਏਕ ਅੰਗ ਹੈ। ਤਾਂ ਮੁਖਤਸਰ ਮੈਂ ਇਸ ਕਰਾਂ, ਸ਼ਕਤੀ ਮਨੁੱਖ ਦੇ ਕੋਲ ਇੱਕੋ ਹੀ ਹੈ। ਉਸ ਸ਼ਕਤੀ ਨੂੰ ਭਾਰਤ ਦੇ ਧਾਰਮਿਕ ਪੁਰਸ਼ਾਂ ਨੇ ਕਹਿ ਦਿੱਤਾ ਹੈ ਕਾਮ। ਗੁਰੂ ਨਾਨਕ ਨੇ ਵੀ ਇਹੀ ਕਿਹਾ, ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ, ਕਬੀਰ ਨੇ ਵੀ ਇਹੀ ਕਿਹਾ, ਸਾਰੇ ਅਵਤਾਰੀ ਪੁਰਸ਼ਾਂ ਨੇ ਇਹੀ ਕਿਹਾ। ਅਗਰ ਇਹ ਕਾਮ ਨਾਮ ਰਸ ਨਾ ਬਣਿਆ, ਅਗਰ ਇਹ ਕਾਮ ਰਾਮ ਰਸ ਨਾ ਬਣਿਆ, ਇਹ ਕਾਮ ਬਣੇਗਾ ਹੰਕਾਰ, ਇਹ ਕਾਮ ਬਣੇਗਾ ਲੋਭ, ਇਹ ਕਾਮ ਬਣੇਗਾ ਵਾਸ਼ਨਾ। ਲਾਜ਼ਮੀ ਬਣੇਗਾ ਔਰ ਬਣਿਆ ਹੋਇਆ ਸਾਰੇ ਜਗਤ ਦਾ। ਸ਼ਕਤੀ ਤੇ ਰੋਜ਼ ਰੋਜ਼ ਸਰੀਰ ਵਿੱਚ ਵਧੇਗੀ ਤਾਂ ਕਾਮ ਵਧੇਗਾ, ਵਾਸ਼ਨਾ ਵਧੇਗੀ, ਲੋਭ ਵਧੇਗਾ, ਹੰਕਾਰ ਵਧੇਗਾ। ਕਾਮ ਹੀ ਹੰਕਾਰ ਹੈ, ਕਾਮ ਹੀ ਲੋਭ ਹੈ, ਕਾਮ ਹੀ ਵਾਸ਼ਨਾ ਹੈ। ਕਾਮ ਵਾਸ਼ਨਾ, ਕਾਮ ਲੋਭ, ਕਾਮ ਅਹੰਕਾਰ। ਅਤ੍ਰਿਪਤੀ ਹੋ ਗਈ, ਕਾਮ ਦੀ ਪੂਰਤੀ ਨਹੀਂ ਹੋਈ, ਹੰਕਾਰ ਦੀ ਪੂਰਤੀ ਨਹੀਂ ਹੋਈ, ਲੋਭ ਦੀ ਪੂਰਤੀ ਨਹੀਂ ਹੋਈ, ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਇਹੀ ਕਾਮ ਬਣ ਜਾਏਗਾ ਕ੍ਰੋਧ। ਸਤਿਗੁਰ ਦੀ ਬਾਣੀ ਕਹਿੰਦੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਟਲ ਜਾਏਗੀ ਜ਼ਿੰਦਗੀ, ਬਰਬਾਦ ਹੋ ਜਾਏਗਾ ਮਨੁੱਖ, ਕਿਉਂਕਿ ਕਾਮ ਤੇ ਕ੍ਰੋਧ ਬਣ ਗਏ ਤੇ ਕ੍ਰੋਧ ਨੇ ਸਭ ਕੁਝ ਜਲਾ ਕੇ ਰੱਖ ਦੇਣਾ, ਅੰਦਰ ਦੈਵੀ ਗੁਣ ਨਹੀਂ ਰਹਿਣ ਦੇਣੇ। ਦੁਨੀਆਂ ਵਿੱਚ 90% ਲੜਨ ਵਾਲੇ, ਕਲ ਕਲੇਸ਼ ਮਚਾਉਣ ਵਾਲੇ ਪੁਰਸ਼ ਉਹ ਨੇ ਜਿਨ੍ਹਾਂ ਦਾ ਕਾਮ ਕ੍ਰੋਧ ਬਣ ਗਿਆ। ਬਾਰੇ ਵੀ ਮੈਂ ਅਰਜ਼ ਕਰਾਂ। ਕਿਉਂ ਬਣਿਆ ਕ੍ਰੋਧ? ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਹੰਕਾਰ ਅਤ੍ਰਿਪਤ ਰਹਿ ਗਿਆ, ਤਾਂ ਕਾਮ ਕ੍ਰੋਧ ਬਣ ਗਏ। ਕਾਮ ਅਗਰ ਰਾਮ ਰਸ ਬਣ ਜਾਏ, ਨਾਮ ਰਸ ਬਣ ਜਾਏ, ਸ਼ਕਤੀ ਦਾ ਸਹੀ ਇਸਤੇਮਾਲ ਹੋਇਆ। ਕੁਛ ਦੇਰ ਤੱਕ ਪ੍ਰਕਿਰਤੀ ਚਾਹੁੰਦੀ ਹੈ ਕਿ ਕਾਮ ਵਾਸ਼ਨਾ ਬਣੇ, ਕਾਮ ਲੋਭ ਨਾ ਬਣੇ। ਅਗਰ ਲੋਭ ਬਣ ਗਿਆ ਤਾਂ ਇਸ ਮਨੁੱਖ ਤੋਂ ਚੋਰੀਆਂ ਦਾ, ਬੇਈਮਾਨੀਆਂ ਦਾ ਜਨਮ ਹੋਵੇਗਾ। ਸੀਮਾ ਤੋਂ ਵਧਿਆ ਹੋਇਆ ਲੋਭ। ਕਾਮ ਹੰਕਾਰ ਬਣ ਗਿਆ ਤਾਂ ਕਈਆਂ ਦੀਆਂ ਗਰਦਨਾਂ ਕੱਟਣਗੀਆਂ, ਕੌਮਾਂ ਉਜੜਣਗੀਆਂ, ਦੇਸ਼ ਉਜੜਣਗੇ। ਜਿਤਨਾ ਹੰਕਾਰੀ ਬੰਦਾ ਹੁੰਦਾ ਉਤਨਾ ਨਿਰੰਕਾਰ ਨੂੰ ਇਨਕਾਰ ਕਰ ਦਿੰਦਾ, ਰੱਬ ਨੂੰ ਇਨਕਾਰ ਕਰ ਦਿੰਦਾ। ਇਹ ਕਾਮ ਕੁਛ ਦਿਨ ਤੱਕ ਵਾਸ਼ਨਾ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਨ ਦਾ ਜਨਮ ਹੋਵੇ, ਲੇਕਿਨ ਇਹ ਕਾਮ ਉਰਧਗਮਨ ਹੋਵੇ, ਸ਼ਕਤੀ ਉੱਪਰ ਉੱਠ ਗਿਆ ਤਾਂ ਕਿ ਭਗਵਾਨ ਦਾ ਜਨਮ ਹੋਵੇ, ਪਰਮਾਤਮਾ ਦਾ ਜਨਮ ਹੋਵੇ, ਨਾਮ ਰਸ ਦਾ ਜਨਮ ਹੋਵੇ, ਈਸ਼ਵਰ ਦਾ ਜਨਮ ਹੋਵੇ। ਜਪ ਤੋਂ ਬਿਨਾਂ ਇਹ ਸ਼ਕਤੀ ਉੱਪਰ ਨਹੀਂ ਉੱਠੇਗੀ, ਇਹ ਵੀ ਮਹਿਸੂਸ ਕਰਦੇ ਹਾਂ। ਬਿਨਾਂ ਜਪ ਤੋਂ ਨਹੀਂ ਉੱਪਰ ਉੱਠੇਗੀ। ਇਹੀ ਸ਼ਕਤੀ ਦਇਆ ਬਣ ਜਾਏਗੀ, ਪ੍ਰੇਮ ਬਣ ਜਾਏਗੀ। ਇਹੀ ਸ਼ਕਤੀ ਕਲਾ, ਗਿਆਨ, ਵਿਗਿਆਨ ਬਣੇ ਜੀ, ਔਰ ਅਖੀਰ ਦੇ ਚ ਨਾਮ ਰਸ ਬਣ ਜਾਏਗੀ। ਇਹੀ ਸ਼ਕਤੀ, ਇਹ ਵੀ ਮੈਂ ਅਰਜ਼ ਕਰਦਾ। ਇੱਕ ਬਿਮਾਰ ਬੰਦਾ, ਇੱਕ ਲਾਚਾਰ ਬੰਦਾ, ਇੱਕ ਕਮਜ਼ੋਰ ਬੰਦਾ ਨਾ ਕ੍ਰੋਧੀ ਹੋ ਸਕਦਾ ਹੈ, ਨਾ ਦੁਰਾਚਾਰੀ ਹੋ ਸਕਦਾ ਹੈ, ਯਕੀਨ ਜਾਣੋ ਨਾ ਹੀ ਭਗਤ ਹੋ ਸਕਦਾ। ਸ਼ਕਤੀ ਕੋਈ ਨਹੀਂ ਕਿ ਖਾਕ ਬਣੇਗਾ, ਇਹ ਵੀ ਮਹਿਸੂਸ ਕਰਦੇ। ਧਨ ਕਮਾਉਣ ਲਈ ਸ਼ਕਤੀ ਚਾਹੀਦੀ ਹੈ, ਧਰਮ ਕਮਾਉਣ ਲਈ ਵੀ ਸ਼ਕਤੀ ਚਾਹੀਦੀ ਹੈ। ਸੰਤਾਨ ਪੈਦਾ ਹੁੰਦੀ ਹੈ ਅਧਿਕ ਸ਼ਕਤੀ ਤੋਂ, ਨਾਮ ਰਸ ਪੈਦਾ ਹੁੰਦਾ ਹੈ ਅਧਿਕ ਸ਼ਕਤੀ ਤੋਂ, ਇਹ ਵੀ ਮਹਿਸੂਸ ਕਰਦੇ ਹਾਂ। ਬਚਪਨ ਵਿੱਚ, ਜਵਾਨੀ ਵਿੱਚ ਜੈਸੇ ਭੋਜਨ ਚਾਹੀਦਾ, ਭਜਨ ਵੀ ਨਾਲ ਨਾਲ ਚਾਹੀਦਾ। ਬੱਚੇ ਦੀ ਖੁਰਾਕ ਵੀ ਸਹਿਜੇ ਸਹਿਜੇ ਕੰਮ ਬਣ ਰਹੀ ਹੈ, ਅਜੇ ਪ੍ਰਗਟ ਰੂਪ ਵਿੱਚ ਨਹੀਂ ਹੈ, ਜਵਾਨੀ 'ਚ ਪ੍ਰਗਟ ਹੋਵੇਗੀ, ਬੁਢੇਪੇ ਤੱਕ ਰਹੇਗੀ। ਪਰ ਇੱਕ ਜਵਾਨ ਆਪਣੀ ਜਵਾਨੀ ਦੇ 'ਚ ਇਸ ਕਾਮ ਨੂੰ ਨਾਮ ਰਸ ਦੇ 'ਚ ਨਹੀਂ ਬਦਲ ਸਕਿਆ ਤਾਂ ਮਰਦੇ ਦਮ ਤੱਕ ਕਾਮੀ ਦਾ ਕਾਮੀ ਰਹਿ ਜਾਏਗਾ। ਤੁਮ ਕਈਅਤ ਹੋ ਜਗਤ ਗੁਰੂ ਸਵਾਮੀ, ਹਮ ਕਈਅਤ ਕਲ ਯੁਗ ਕੇ ਕਾਮੀ। ਜਮਿਆ ਕਾਮ ਤੋਂ, ਜੀਵਿਆ ਕਾਮ ਤੋਂ, ਮਰਿਆ ਵੀ ਕਾਮ ਦੇ। ਜੇ ਮਰਿਆ ਹੁਣ ਕਾਮ ਦੇ ਤਾਂ ਫਿਰ ਜਨਮ। ਜਮਿਆ ਕਾਮ ਤੋਂ ਕੁਛ ਸਮੇਂ, ਜੀਵਿਆ ਕਾਮ ਦੇ, ਲੇਕਿਨ ਮਰਿਆ ਰਾਮ ਨਾਮ ਦੇ, ਹੁਣ ਜਨਮ ਨਹੀਂ ਹੋਵੇਗਾ। ਕਾਮ ਹੀ ਨਹੀਂ ਰਿਹਾ ਤਾਂ ਜਨਮ ਕਿੱਥੇ? ਵਾਸ਼ਨਾ ਹੀ ਨਹੀਂ ਰਹੀ ਤਾਂ ਹੁਣ ਜਨਮ ਕਿੱਥੇ? ਜਨਮ ਮਰਨ ਮਿਟ ਗਿਆ, ਇਹ ਮੁਕਤ ਹੋ ਗਿਆ, ਇਹ ਪ੍ਰਭੂ ਚ ਲੀਨ ਹੋ ਗਿਆ। ਗੁਰੂ ਨਾਨਕ ਨੇ ਜਿਸ ਢੰਗ ਨਾਲ ਖੋਲਿਆ, ਆਖਰੀ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਸਾਹਿਬ ਕਹਿੰਦੇ ਨੇ ਇਹ ਯੁਗ ਕਲਾਲੀ ਹੈ, ਸ਼ਰਾਬ ਦੇ ਵੇਚਣ ਵਾਲਾ ਹੈ, ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਕਲ ਕਲ ਵਾਲੀ ਕਾਮ ਮਦ, ਸ਼ਰਾਬ ਕਾਹਦੀ ਹੈ? ਕਾਮ ਦੀ। ਸ਼ਰਾਬ ਨਾਲ ਕਿਉਂ ਤਸਵੀਰ ਦਿੱਤੀ? ਇੱਕ ਐਸਾ ਨਸ਼ਾ ਮਨੁੱਖ ਦੀ ਬੁੱਧੀ ਨੂੰ ਸੋਚਣ ਤੋਂ ਨਾਕਾਰਾ ਕਰ ਦਿੰਦਾ। ਦਿਮਾਗੀ ਤਲ ਤੇ ਜੀਣ ਵਾਲਾ, ਅੱਠੇ ਪੈਰ ਦਿਮਾਗੀ ਤਲ ਤੇ ਜੀਣ ਵਾਲਾ, ਉਹਦੀ ਕਾਮ ਵਾਸ਼ਨਾ ਨਹੀਂ ਬਣੇਗੀ। ਥੋੜ੍ਹੀ ਦੇਰ ਵਾਸਤੇ ਐਸਾ ਪੁਰਸ਼ ਹੈ, ਦਾਰਸ਼ਨਿਕ ਹੈ, ਚਿੰਤਕ ਹੈ, ਚਾਹੇ ਮਹਾਂਪੁਰਸ਼ ਹੈ, ਬੁੱਧ ਉਸਦੀ ਇੱਕ ਪਾਸੇ ਹੋ ਜਾਂਦੀ ਹੈ ਤਾਂ ਕਾਮ ਵਾਸ਼ਨਾ ਬਣਦੀ, ਉਂਝ ਨਹੀਂ ਬਣ ਸਕਦੀ। ਜੈਸੇ ਡੁਬਕੀ ਕਿਸੇ ਦੀ ਪਾਣੀ 'ਚ ਲੱਗੇ ਅਤੇ ਪਾਣੀ ਵਿੱਚ ਬੈਠੇ ਕਿੰਨੀ ਕੁ ਦੇਰ ਬੈਠੇਗਾ? 5 ਮਿੰਟ 10 ਮਿੰਟ। ਪਾਣੀ ਵਿੱਚ ਬੈਠਣਾ ਮਨੁੱਖ ਦਾ ਸੁਭਾਅ ਨਹੀਂ, ਮੱਛਲੀ ਬੈਠ ਸਕਦੀ ਹੈ, ਮਨੁੱਖ ਨਹੀਂ ਬੈਠ ਸਕਦਾ, ਪਰ ਡੁਬਕੀ 'ਤੇ ਲਗਾ ਸਕਦਾ। ਜਿਹੜੇ ਤੈਰਾਕ ਬੰਦੇ ਨੇ ਤੁਹਾਡੇ ਵਿੱਚ ਜ਼ਰੂਰ ਹੋਣਗੇ ਕੋਈ ਨਾ ਕੋਈ, ਮੈਂ ਬਚਪਨ ਦੇ ਤੈਰਨਾ ਸਿੱਖਿਆ ਸੀ, 5-10 ਮਿੰਟ ਬੰਦਾ ਬੈਠ ਸਕਦਾ ਪਾਣੀ ਦੇ ਵਿੱਚ ਡੁਬਕੀ ਲਾ ਕੇ, ਆਖਿਰ ਬਾਹਰ ਆਉਣਾ ਹੀ ਪਏਗਾ। ਤੋ ਵਾਸ਼ਨਾ ਦੇ ਡੁਬਕੀ ਲੱਗਦੀ, ਕ੍ਰੋਧ ਦੇ ਡੁਬਕੀ ਲੱਗਦੀ, ਅਕਲ ਨਹੀਂ ਆਉਂਦੀ, ਅਕਲ ਨਹੀਂ ਆਉਂਦੀ। ਅਕਲ ਦਾ ਮਤਲਬ ਉੱਪਰ ਆ ਗਿਆ, ਹੁਣ ਡੁਬਕੀ 'ਚ ਨਹੀਂ ਹੈ। ਅਕਲ ਡੁਬਕੀ ਲਾਉਣ ਹੀ ਨਹੀਂ ਦੇਵੇਗੀ, ਇਹ ਵੀ ਮਹਿਸੂਸ ਕਰਦੇ। ਅਕਲ ਇੱਕ ਪਾਸੇ ਹੁੰਦੀ ਤਾਂ ਡੁਬਕੀ ਲੱਗਦੀ ਹੈ ਕ੍ਰੋਧ ਦੇ ਚ, ਵਾਸ਼ਨਾ ਦੇ ਚ, ਉਂਝ ਨਹੀਂ ਲੱਗਦੀ। ਇਹ ਵੀ ਮਹਿਸ ਕਰ ਰਹੇ, ਉਸ ਵਕਤ ਅਕਲ ਨਹੀਂ ਆਉਂਦੀ। ਜਦ ਕਾਮ ਵਾਸ਼ਨਾ ਦੀ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਥੱਲੇ ਚਲਾ ਜਾਂਦਾ ਹੈ। ਜਦ ਨਾਮ ਰਸ ਦੇ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਉੱਪਰ ਉੱਠ ਜਾਂਦਾ ਹੈ। ਗਈ ਉੱਪਰ ਗੱਲ, ਹੁਣ ਉਸ ਬੁਲੰਦੀਆਂ ਨੂੰ ਛੂ ਲੇ ਜਿੱਥੇ ਅਕਲ ਜਾ ਹੀ ਨਹੀਂ। ਇਹ ਵੀ ਮਹਿਸ ਕਰਦੇ ਹਾਂ। ਕਲ ਕਲਵਾਲੀ ਕਾਮ ਮਦ ਮਨਵਾ ਪੀਵਣ ਹਾਰ ਪੀਂਦਾ ਕੌਣ ਹੈ ਮਨ। ਭਾਵ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਵਿਚਾਰਾਂ ਦਾ ਹਿੱਸਾ ਬਣ ਗਿਆ, ਯਾਦ ਦਾ ਹਿੱਸਾ ਬਣ ਗਿਆ। ਇਹ ਬਣਨਾ ਨਹੀਂ ਚਾਹੀਦਾ ਸੀ। ਯਾਦਾਂ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਸੋਚਣੀ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਕਾਮ ਸਿਰਫ ਸਰੀਰ ਵਿੱਚ ਚਾਹੀਦਾ ਸੀ, ਮਨ ਵਿੱਚ ਨਹੀਂ ਚਾਹੀਦਾ ਸੀ। ਇਹ ਸਰੀਰ ਦੀ ਪੂਰਤੀ ਵਾਸਤੇ ਚਾਹੀਦਾ ਸੀ, ਇਹ ਸੰਤਾਨ ਦੀ ਉਤਪਤੀ ਵਾਸਤੇ ਚਾਹੀਦਾ ਸੀ, ਪਰ ਇੱਥੇ ਵਿਚਾਰ ਬਣ ਗਿਆ, ਇੱਥੇ ਸੋਚਣੀ ਬਣ ਗਿਆ, ਇੱਥੇ ਯਾਦ ਬਣ ਗਿਆ। ਇੱਥੇ ਯਾਦਾਂ ਚੱਲ ਰਿਹਾ, ਇੱਥੇ ਵਿਚਾਰਾਂ ਚੱਲਣ ਲੱਗ ਪਿਆ, ਇੱਥੇ ਸੋਚਣੀ ਦੇ ਚੱਲਣ ਲੱਗ ਪਿਆ। ਮਨੁਆ ਪੀਵਣ ਹਾਰ, ਤੇ ਹਰ ਵਕਤ ਵਿਚਾਰਾਂ ਚੱਲ ਰਿਹਾ, ਸੋਚਣੀ ਚੱਲ ਰਿਹਾ, ਇੱਥੇ ਦੁਰਾਚਾਰ ਤੇ ਮਜਬੂਰ ਕਰੇਗਾ, ਕਿਉਂਕਿ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਕਾਮ ਵਿਚਾਰਾਂ ਦਾ ਹਿੱਸਾ ਬਣ ਗਿਆ, ਕਾਮ ਯਾਦ ਦਾ ਹਿੱਸਾ ਬਣ ਗਿਆ। ਹਰ ਵਕਤ ਫਿਰ ਕ੍ਰੋਧ ਕਟੋਰੀ ਮੋਹ ਭਰੀ ਪੀੜਾ ਵਾ ਅਹੰਕਾਰ, ਅਤ੍ਰਿਪਤ ਕਾਮ ਕ੍ਰੋਧ ਬਣੇਗਾ ਤੇ ਕ੍ਰੋਧ ਇਸਦੇ ਮੂੰਹ ਤੋਂ ਪ੍ਰਗਟ ਹੋਵੇਗਾ। ਇਹ ਕ੍ਰੋਧ ਲਵਾ ਲਵ ਭਰਿਆ ਹੋਇਆ ਪਿਆਲਾ ਹੈ, ਇਸ ਦੀ ਸ਼ਰਾਬ ਹੈ ਕਾਮ ਦੀ। ਪਿਲਾ ਵਾ ਅਹੰਕਾਰ, ਪਿਲਾਉਂਦਾ ਕੌਣ ਪਿਆ ਅਹੰਕਾਰ, ਸਾਖੀ ਕੌਣ ਹੈ ਅਹੰਕਾਰ। ਪਰ ਸ਼ਰਾਬ ਦੇ ਵੇਚਣ ਵਾਲਾ ਕੌਣ ਹੈ ਇਹ ਯੁੱਗ ਇਹ ਸਮਾਂ। ਸ਼ਰਾਬ ਕਾਹਦੀ ਹੈ ਕਾਮ ਦੀ, ਪੀਂਦਾ ਕੌਣ ਹੈ ਮਨ ਪੀਂਦਾ, ਕਿਹੜੇ ਪਿਆਲੇ ਚ ਪੀਂਦਾ ਕ੍ਰੋਧ ਦੇ, ਵਾਸ਼ਨਾ ਕ੍ਰੋਧ ਬਣਦੀ ਹੈ। ਇਹਦੀਆਂ ਬਹੁਤ ਬਾਰੀਕੀਆਂ ਮੈਂ ਨਾ ਬਿਆਨ ਕਰਾਂ, ਦਸਮ ਗ੍ਰੰਥ ਦੇ ਵਿੱਚ ਕਲਗੀਧਰ ਪਿਤਾ ਨੇ ਬਿਆਨ ਕੀਤੀਆਂ ਤੇ ਕਹੀ ਜਾਂਦੇ ਨੇ ਜੀ, ਇਹ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ। ਤ੍ਰਿਆ ਚਰਿੱਤਰ ਹੁਣ ਕੌਣ ਦੱਸੇ, ਪੁਰਸ਼ ਦੇ ਆਪਣੇ ਚਰਿੱਤਰ ਆਉਂਦੇ ਨੇ, ਇਸਤਰੀ ਦੇ ਆਪਣੇ ਚਰਿੱਤਰ ਆਉਂਦੇ ਨੇ। ਸੀਮਾ ਤੋਂ ਵਧਿਆ ਹੋਇਆ ਕਾਮ ਚਰਿੱਤਰ ਹੀ ਪ੍ਰਗਟ ਕਰਾਏਗਾ, ਔਰ ਕੀ ਕਰੇਗਾ। ਤੇ ਸੀਮਾ ਤੋਂ ਵਧੀ ਹੋਈ ਵਾਸ਼ਨਾ ਪੁਰਸ਼ ਨੂੰ ਦੁਰਾਚਾਰੀ ਬਣਾਏਗੀ, ਸਯਾਦ ਪੁਰਖ ਹੋਏ ਸਯਾਦ ਔਰ ਕੀ ਬਣਾਏਗੀ। ਤੂੰ ਕਲਗੀਧਰ ਨੇ ਲਿਖ ਦਿੱਤਾ ਤੇ ਕਈਆਂ ਨੇ ਕਹਿ ਦਿੱਤਾ ਜੀ ਨਹੀਂ, ਇਹ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ। ਤੇ ਜੇ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ, ਕੱਲ ਕਹੋਗੇ ਇਹ ਸ਼ਬਦ ਗੁਰੂ ਨਾਨਕ ਦਾ ਨਹੀਂ ਹੋ ਸਕਦਾ, ਭਾਵੇਂ ਹੋਵੇ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਕੱਲ ਨੂੰ ਤੇ ਫਿਰ ਇਹ ਆਖੋਗੇ। ਫਿਰ ਇਹ ਵੀ ਆਖੋਗੇ ਗੁਰੂ ਨਾਨਕ ਦੀ ਬਾਣੀ ਨਹੀਂ ਹੋ ਸਕਦੀ ਜੋ ਕਹਿ ਰਹੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਦਰਅਸਲ ਜਿਹੜੀ ਗੱਲ ਮਨੁੱਖ ਦੇ ਆਪਣੇ ਵਿਚਾਰ ਤੇ ਪੂਰੀ ਨਾ ਉਤਰੇ ਉਹ ਕਹਿੰਦਾ ਹੈ ਹੀ ਨਹੀਂ। ਕੌਣ ਦੱਸੇ ਤੇਰੀ ਵਿਚਾਰ ਉੱਥੇ ਤੱਕ ਅਜੇ ਪਹੁੰਚੀ ਕੋਈ ਨਹੀਂ, ਤੂੰ ਗੱਲ ਨੂੰ ਸਮਝਿਆ ਨਹੀਂ, ਜਾਣਿਆ ਨਹੀਂ। ਔਰ ਤੈਨੂੰ ਘਿਰਨਾ ਆ ਰਹੀ ਹੈ, ਇਸ ਕਰਕੇ ਆ ਰਹੀ ਹੈ ਕਿ ਤੇਰੇ 'ਚ ਇੱਕ ਕਮਜ਼ੋਰੀ ਮੌਜੂਦ ਹੈ, ਵਰਨਾ ਘਿਰਨਾ ਨਹੀਂ ਆਉਣੀ ਚਾਹੀਦੀ। ਇੱਕ ਕਮਜ਼ੋਰੀ ਮੌਜੂਦ, ਇਹ ਵੀ ਮੈਂ ਅਰਜ਼ ਕਰਾਂ, ਇੱਕ ਦਫ਼ਾ ਮੈਂ ਦੁਹਰਾ ਦਿਆਂ, ਚੋਰਾਂ ਨੂੰ ਕੌਣ ਮਾਰਦੇ ਨੇ, ਚੋਰ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਦਮਾਸ਼ਾਂ ਨੂੰ ਕੌਣ ਮਾਰਦੇ ਨੇ, ਬਦਮਾਸ਼ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਹੁਤ ਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ, ਚੋਰ ਨੂੰ ਕੁੱਟਣ ਵਾਲੇ ਅਕਸਰ ਉਹ ਚੋਰ ਹੋਣਗੇ। ਕਿਉਂ ਕੁੱਟਣਗੇ, ਤੂੰ ਕੰਬਖਤ ਸਫਲ ਹੋ ਗਿਆ ਸੀ, ਸਫਲ ਨਹੀਂ ਹੋਏ, ਹੁਣ ਤੈਨੂੰ ਮਾਰ ਕੇ ਅਸੀਂ ਗੁੱਸਾ ਕੱਢਾਂਗੇ, ਹੋਰ ਕੀ ਗੱਲ ਹੈ। ਦੁਰਾਚਾਰੀ ਨੂੰ ਮਾਰਨ ਦਾ ਮਤਲਬ ਇਹ ਹੈ ਦੁਰਾਚਾਰੀ ਮਾਰਦੇ ਨੇ, ਜੋ ਸਫਲ ਹੋ ਜਾਂਦਾ ਅਗਰ ਪਕੜਾ ਗਿਆ ਤਾਂ ਜਿਹੜੇ ਅਸਫਲ ਨੇ ਉਹਨਾਂ ਤੋਂ ਮਾਰ ਖਾਏਗਾ, ਔਰ ਕੀ ਹੈ। ਦੋਵੇਂ ਦੁਰਾਚਾਰੀ ਨੇ, ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਹੀਂ ਮਾਰਿਆ, ਉਹਦਾ ਮਨ ਬਦਲ ਦਿੱਤਾ ਹੈ। ਸੰਤ ਦਾ ਤੇ ਕੰਮ ਹੈ ਮਨ ਬਦਲਣਾ। ਮੈਂ ਪੜ੍ਹ ਰਿਹਾ ਸੀ ਵਿਆਸ, ਇੱਕ ਦਿਨ ਗੰਗਾ ਦੇ ਵਿੱਚ ਬੇੜੀ 'ਚ ਬੈਠਾ, ਪੁਰਾਣੇ ਰਿਸ਼ੀ ਮੁਨੀ ਲੰਬਿਆ ਦਾੜਾ, ਸਿਰ 'ਤੇ ਜੂੜਾ ਜਟਾਵਾਂ, ਬੈਠੇ 5-10 ਨੌਜਵਾਨ ਤੇ ਉਹਨਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ, ਰਿਸ਼ੀ ਚੁੱਪ ਰਿਹਾ। ਤੇ ਜਦ ਨੌਜਵਾਨਾਂ ਨੇ ਦੇਖੇ ਤੇ ਬੋਲਦਾ ਹੀ ਕੋਈ ਨਹੀਂ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਗੰਗਾ ਦਾ ਠੰਡਾ ਪਾਣੀ ਸਰਦੀਆਂ ਦੇ ਦਿਨ। ਅਲਹਾਮ ਹੋਇਆ, ਅਲਹਾਮ ਹੁੰਦਾ ਆਤਮਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। ਇਹ ਰਿਸ਼ੀ ਤੇਰੀ ਬਹੁਤ ਬੇਅਦਬੀ ਹੋਈ, ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਪਰ ਹੁਣ ਹੱਦ ਹੋ ਗਈ ਠੰਡ ਤੇ ਠੰਡਾ ਪਾਣੀ ਤੇਰੇ ਤੇ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੇ ਤੂੰ ਆਖੇ ਤੇ ਮੈਂ ਕਿਸ਼ਤੀ ਉਲਟਾ ਦਿਆਂ। ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦਾ, ਹੇ ਪ੍ਰਭੂ ਅੱਜ ਇਹ ਦੁਸ਼ਮਣਾਂ ਵਾਲੀ ਗੱਲ ਕਿਉਂ, ਜੇ ਪਲਟਾਣਾ ਹੀ ਹੈ ਤੇ ਇਹਨਾਂ ਦੀ ਅਕਲ ਪਲਟਾ ਦੇ, ਕਿਸ਼ਤੀ ਪਲਟਾਉਣ ਦਾ ਕੀ ਮਤਲਬ, ਇਹਨਾਂ ਦੀ ਸੋਚਣੀ ਪਲਟਾ ਦੇ, ਕਿਸ਼ਤੀ ਵਰਕ ਹੋ ਜਾਏ, ਪਲਟ ਜਾਏ, ਇਹ ਡੁੱਬ ਜਾਣ ਮੈਂ ਨਹੀਂ ਚਾਹੁੰਦਾ, ਇਹਨਾਂ ਦੀ ਅਕਲ ਪਲਟ ਜਾਏ, ਸੰਤ ਬਣ ਜਾਣ ਮੈਂ ਇਹ ਚਾਹੁੰਦਾ। ਕਦੀ ਸੰਤ ਨੇ ਦੁਸ਼ਟਾਂ ਨੂੰ ਨਹੀਂ ਮਾਰਿਆ, ਕਦੀ ਸੰਤ ਨੇ ਚੋਰਾਂ ਨੂੰ ਨਹੀਂ ਮਾਰਿਆ, ਚੋਰਾਂ ਨੇ ਚੋਰਾਂ ਨੂੰ ਮਾਰਿਆ, ਦੁਸ਼ਟੀ ਦੁਸ਼ਟ ਨੂੰ ਮਾਰ ਦੇਣਾ। ਫਰਕ ਸਿਰਫ ਇਤਨਾ ਹੈ, ਇੱਕ ਚੋਰੀ ਸਫਲ ਹੋ ਗਿਆ, ਦੂਸਰਾ ਅਸਫਲ। ਤੋ ਸਾਹਿਬ ਕਹਿੰਦੇ ਨੇ ਇਹ ਸ਼ਕਤੀ ਅਗਰ ਨਾਮ ਰਸ ਨਹੀਂ ਬਣੀ ਤੋ ਕਾਮ ਰਸ ਬਣੇਗੀ, ਨਾਮ ਰਸ ਨਹੀਂ ਬਣੀ ਤੋ ਕ੍ਰੋਧ ਰਸ ਬਣੇਗੀ, ਨਾਮ ਰਸ ਨਹੀਂ ਬਣੇਗੀ ਤੋ ਲੋਭ ਬਣੇਗੀ। ਸਤਿਗੁਰ ਰਹਿਮਤ ਕਰਨ ਕਿ ਜਪ ਦੁਆਰਾ ਇਸ ਸ਼ਕਤੀ ਨੂੰ ਅਸੀਂ ਨਾਮ ਰਸ ਵਿੱਚ ਤਬਦੀਲ ਕਰ ਸਕੀਏ, ਜੀਵਨ ਨੂੰ ਸਫਲ ਕਰ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਲਾ ਅਗਰ ਬੇਰੇ ਹੈ ਭਯੰਗਾ, ਇੱਕ ਅੰਮ੍ਰਿਤ ਬਸੇ ਇੱਕ ਸੰਗਾ। ਜ਼ਹਿਰ ਤੇ ਅੰਮ੍ਰਿਤ ਦੀ ਦੂਰੀ ਨਹੀਂ ਹੈ, ਜਾਂ ਇੰਝ ਕਹਿ ਲਓ ਜੋ ਜ਼ਹਿਰ ਹੈ ਅੰਮ੍ਰਿਤ ਹੋ ਸਕਦਾ, ਜੋ ਅੰਮ੍ਰਿਤ ਹੈ ਜ਼ਹਿਰ ਹੋ ਸਕਦਾ। ਇੱਕ ਅੰਮ੍ਰਿਤ ਬਸੇ ਇੱਕ ਸੰਗਾ, ਇੱਕ ਥਾਂ ਤੇ ਦੋਵੇਂ ਕਿਸ ਤਰ੍ਹਾਂ ਰਹਿ ਸਕਦੇ, ਦੋਵੇਂ ਇੱਕ ਥਾਂ ਤੇ। ਅੰਗੂਰਾਂ ਦਾ ਰਸ ਗੰਨੇ ਦਾ ਰਸ ਅੰਮ੍ਰਿਤ ਹੈ, ਅੰਮ੍ਰਿਤ ਹੈ, ਪਰ ਤਰਕਾ ਲਈਏ ਤੋ ਸ਼ਰਾਬ ਬਣ ਗਈ, ਤੋ ਜ਼ਹਿਰ ਬਣ ਗਈ। ਜ਼ਹਿਰ ਕੌੜੀ ਆਉਂਦੀ ਹੈ, ਅੰਗੂਰ ਕੌੜੇ ਹੋ ਗਏ, ਸੰਤਰੇ ਕੌੜੇ ਹੋ ਗਏ, ਗੁੜ ਕੌੜਾ ਹੋ ਗਿਆ, ਖਜੂਰਾਂ ਕੌੜੀਆਂ ਹੋ ਗਈਆਂ, ਸ਼ਰਾਬ ਬਣ ਗਈਆਂ। ਹੁਣੇ ਤੇ ਅੰਮ੍ਰਿਤ ਸਨ, ਹੁਣ ਜ਼ਹਿਰ ਹੋ ਗਈਆਂ। ਹੁਣੇ ਤੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰ ਰਹੀਆਂ ਸਨ ਇਹ ਖਜੂਰਾਂ, ਇਹ ਸੰਤਰੇ, ਇਹ ਅੰਗੂਰ, ਇਹ ਸ਼ੱਕਰ, ਇਹ ਗੁੜ, ਹੁਣ ਜ਼ਹਿਰ ਬਣ ਗਈ ਹੈ, ਜ਼ਿੰਦਗੀ ਨੂੰ ਤਬਾਹ ਕਰ ਰਹੀ, ਬਰਬਾਦ ਕਰ ਰਹੀ ਹੈ। ਸੰਖਿਆ ਜ਼ਹਿਰ ਹੈ, ਪੱਥਰ ਹੀ ਆਉਂਦਾ ਸੰਖਿਆ ਜ਼ਹਿਰ ਹੈ। ਵੈਦ ਲੋਕ, ਹਕੀਮ ਲੋਕ ਇਹਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ। ਅੰਮ੍ਰਿਤ ਹਜ਼ਾਰਾਂ ਬਿਮਾਰੀਆਂ 'ਚ ਕੰਮ ਆਉਂਦਾ ਹੈ, ਸੱਪ ਦੀ ਜ਼ਹਿਰ ਹਜ਼ਾਰਾਂ ਬਿਮਾਰੀਆਂ 'ਚ ਕੰਮ ਆਉਂਦਾ ਹੈ, ਜ਼ਹਿਰ ਹੈ। ਢੰਗ ਨਾਲ ਵਰਤੋਂ ਕੀਤੀ ਗਈ ਅੰਮ੍ਰਿਤ, ਅੰਮ੍ਰਿਤ ਹੈ, ਗਲਤ ਵਰਤੋਂ ਕੀਤੀ ਗਈ ਜ਼ਹਿਰ। ਮੈਂ ਤੇ ਇਸਦਾ ਇੱਕ ਪ੍ਰਤੱਖ ਰੂਪ ਵੀ ਦੇਖਿਆ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਚੇਤੇ ਆ ਜਾਂਦਾ। ਜੈਪੁਰ ਵਿੱਚ ਗਲਾ ਬੈਠ ਗਿਆ ਮੇਰਾ ਤੇ ਮੈਂ ਗਿਆਨੀ ਹਰਨਾਮ ਸਿੰਘ ਚਾਕਰ ਕਥਾ ਵਾਚਕ ਬੜੇ ਹੁਣ ਵੀ ਨੇ, ਬਹੁਤ ਅੱਛਾ ਉਹਨਾਂ ਦਾ ਅਨੁਭਵ ਹੈ, ਬਜ਼ੁਰਗ ਨੇ। ਮੈਂ ਉਹਨਾਂ ਨੂੰ ਕਿਹਾ ਜੇ ਰਾਤ ਤੁਸੀਂ ਹਾਜ਼ਰੀ ਭਰਨੀ, ਮੈਂ ਨਹੀਂ ਭਰ ਸਕਦਾ। ਮੈਂ ਕਿਹਾ ਗਲਾ ਹੀ ਰਹਿ ਗਿਆ ਮੇਰਾ, ਵਿਸਾਖੀ ਦਾ ਦਿਨ ਸੀ, ਦੋ ਚਾਰ ਅਸਥਾਨਾਂ 'ਤੇ ਹਾਜ਼ਰੀ ਭਰ ਕੇ ਆਏ ਅਤੇ ਗਰਮੀ, ਗਲਾ ਗਰਮ ਸਰਦ ਹੋ ਗਿਆ, ਗਰਮੀ ਦੇ ਸਤਾਏ ਹੋਏ, ਲੂ ਚੱਲ ਰਹੀ ਸੀ ਰਾਜਸਥਾਨ ਦੀ, ਠੰਡਾ ਪਾਣੀ ਪੀ ਲਿਆ, ਗਰਮ ਸਰਦ। ਮੈਨੂੰ ਕਹਿਣ ਲੱਗੇ ਮਸਕੀਨ ਜੀ ਰਾਤ ਦੇ ਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। ਚਾਵਲ ਦੇ ਦਾਣੇ ਜਿਤਨੀ ਦਵਾਈ ਲਿਆਇਆ, ਚਾਹ ਦਾ ਕੱਪ ਅੱਗੋਂ ਰੱਖਿਆ, ਕਹਿੰਦਾ ਕਿ ਜਲਦੀ ਜਲਦੀ ਛੱਕ ਜਾਓ, ਦੋ ਘੰਟੇ ਆਰਾਮ ਕਰ ਲਓ, ਰਾਤ ਵਿੱਚ ਅਜੇ ਬੜੀ ਦੇਰ ਪਈ ਹੈ। ਮੈਂ ਕਿਹਾ ਮਿੱਤਰਾ ਮੈਂ ਖਾ ਤੇ ਲੈਂਦਾ ਪਰ ਮੈਨੂੰ ਦੱਸ ਕੇ ਕੀ ਹੈ? ਕਹਿੰਦਾ ਸੰਖਿਆ। ਔਰ ਕੀ ਹੈ? ਸੰਖਿਆ। ਮੈਂ ਕਿਹਾ ਹੱਦ ਹੋ ਗਈ, ਚੰਗੇ ਤੇਰੇ ਮਹਿਮਾਨ ਬਣਿਆ, ਸਾਨੂੰ ਸੰਖਿਆ ਖਿਲਾਉਣ ਲੱਗਾ, ਜ਼ਹਿਰ ਖਿਲਾਉਣ ਲੱਗਾ। ਕਹਿੰਦਾ ਨਹੀਂ ਹੈ ਸੰਖਿਆ, ਪਰ ਮੈਂ ਕੁਛ ਤਾਂ ਬਣਾ ਦਿੱਤਾ, ਮਾਰ ਲਿਆ ਕੁਛ, ਤੁਸੀਂ ਲੈ ਲਓ। ਮੈਂ ਕਿਹਾ ਲੈਣ ਦੇ ਚ ਮੈਨੂੰ ਇਤਰਾਜ਼ ਨੇ, ਮੈਂ ਤੁਹਾਡੇ ਤੇ ਸ਼ੱਕ ਵੀ ਨਹੀਂ ਕਰ ਰਿਹਾ, ਪਰ ਮੈਨੂੰ ਹੈਰਾਨਗੀ ਜ਼ਹਿਰ ਖਾ ਲਈ ਮੈਂ, ਮੈਂ ਕਰਾਮਾਤ ਦੇਖੀ, ਨਸਾਂ ਖੁੱਲ ਗਈਆਂ। ਸ਼ਾਮ ਨੂੰ ਇਤਨਾ ਹੋਇਆ ਮੈਂ ਘੰਟਾ ਹਾਜ਼ਰੀ ਭਰ ਲਈ। ਮੈਂ ਕਿਹਾ ਹੱਦ ਹੋ ਗਈ, ਜ਼ਹਿਰ ਅੰਮ੍ਰਿਤ ਹੋ ਗਈ, ਗਲਤ ਵਰਤੋਂ ਹੋਵੇ ਅੰਮ੍ਰਿਤ ਜ਼ਹਿਰ ਬਣ ਜਾਂਦਾ, ਸਹੀ ਵਰਤੋਂ ਹੋਵੇ ਜ਼ਹਿਰ ਅੰਮ੍ਰਿਤ ਬਣ ਜਾਂਦਾ। ਇਹਨੂੰ ਮਹਾਨ ਦਾਰਸ਼ਨਿਕ ਉਰਦੂ ਦਾ ਹੋ ਗੁਜ਼ਰਿਆ ਚੋਟੀ ਦਾ ਸ਼ਾਇਰ, ਜੈਸੇ ਸੰਤ ਕਵੀ ਸਨ ਪੰਜਾਬੀ ਦੇ ਭਾਈ ਵੀਰ ਸਿੰਘ, ਜੈਸੇ ਸੰਤ ਕਵੀ ਹੋਇਆ ਹਿੰਦੀ ਬੰਗਾਲੀ ਦਾ ਡਾਕਟਰ ਰਵਿੰਦਰ ਨਾਥ ਟੈਗੋਰ, ਇਸ ਤਰ੍ਹਾਂ ਸੰਤ ਕਵੀ ਹੈ ਉਰਦੂ ਤੇ ਫਾਰਸੀ ਦਾ ਡਾਕਟਰ ਮੁਹੰਮਦ ਇਕਬਾਲ। ਭਾਸ਼ਾ ਅਲੱਗ ਅਲੱਗ ਹੈ। ਇਹ ਕਹਿੰਦਾ ਹੈ ਜੋ ਜ਼ਹਿਰ ਹਲਾ ਹਲ ਹੈ ਵੋ ਵਹੀ ਅੰਮ੍ਰਿਤ ਹੈ ਨਾਦਾਂ, ਡਾਕਟਰ ਮੁਹੰਮਦ ਇਕਬਾਲ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ, ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਜੇ ਢੰਗ ਨਹੀਂ ਆਇਆ ਤੇ ਜ਼ਹਿਰ ਹੈ। ਜੀਣ ਦਾ ਢੰਗ ਤੈਨੂੰ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਜ਼ਹਿਰ ਹੈ। ਵਰਤਣ ਦਾ ਢੰਗ ਜੇ ਤੈਨੂੰ ਆ ਗਿਆ ਤਾਂ ਪਦਾਰਥ ਅੰਮ੍ਰਿਤ ਨੇ, ਜੇ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਵਰਤਣ ਦਾ ਢੰਗ ਤੈਨੂੰ ਆ ਗਿਆ ਤਾਂ ਧਨ ਵੀ ਅੰਮ੍ਰਿਤ ਹੈ, ਵਰਤਣ ਦਾ ਢੰਗ ਨਹੀਂ ਆਇਆ ਤਾਂ ਧਨ ਵੀ ਜ਼ਹਿਰ ਹੈ। ਇਹ ਵੀ ਮੈਂ ਅਰਜ਼ ਕਰਦਾ, ਮਨੁੱਖ ਧਨ ਦੀ ਵਰਤੋਂ ਕਰ ਸਕਦਾ, ਜੀਵਨ ਦੀ ਗਲਤੋਂ ਵਰਤ ਕਰੋ ਜੋ ਹੈ ਗਲਤ ਵਰਤੋਂ ਕਰ ਸਕਦਾ, ਤੂੰ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰਦਾ ਉਹ ਕਿਸੇ ਚੀਜ਼ ਦੀ ਵੀ ਸਹੀ ਵਰਤੋਂ ਨਹੀਂ ਕਰ ਸਕਦਾ। ਜਿਹਨੇ ਜੀਵਨ ਨੂੰ ਹੀ ਗਲਤ ਵਰਤ ਲਿਆ ਉਹ ਸ਼ਾਇਦ ਗੁਰਬਾਣੀ ਦੀ ਵੀ ਗਲਤ ਵਰਤੋਂ ਕਰੇ, ਉਹਦੇ ਗਲਤ ਅਰਥ ਕਰੇ, ਅਨਰਥ ਕਰੇ। ਉਹ ਸ਼ਾਇਦ ਗੁਰੂ ਦੇ ਬਾਣੇ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਗੁਰਦੁਆਰਿਆਂ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਧਰਮ ਦੀ ਵੀ ਗਲਤ ਵਰਤੋਂ ਕਰੇ। ਇੱਕ ਦਫ਼ਾ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰੇਗਾ, ਗਲਤ ਹਰ ਚੀਜ਼ ਦੀ ਗਲਤ ਵਰਤੋਂ ਕਰੇਗਾ। ਜਿਸਨੇ ਜੀਵਨ ਦੀ ਸਹੀ ਵਰਤੋਂ ਕੀਤੀ ਕਿਸੇ ਚੀਜ਼ ਦੀ ਵੀ ਗਲਤ ਵਰਤੋਂ ਨਹੀਂ ਕਰ ਸਕਦਾ। ਗਲਤ ਵਰਤੋਂ ਹਰ ਚੀਜ਼ ਜ਼ਹਿਰ ਬਣਦੀ ਜਾਏਗੀ, ਸਹੀ ਵਰਤੋਂ ਹਰ ਚੀਜ਼ ਅੰਮ੍ਰਿਤ ਬਣਦੀ ਜਾਏਗੀ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਭਗਤ ਰਵਿਦਾਸ ਜੀ ਦਾ ਪਦਾ ਗੁਜਰੀ ਦੇ ਚ, ਗੁਜਰੀ ਸ਼੍ਰੀ ਰਵਿਦਾਸ ਜੀ। ਮਹਿਲਾ ਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਇਹਦੇ ਕੋਈ ਥਾਂ ਤੇ ਕੋਈ ਅੰਮ੍ਰਿਤ ਤੋਂ ਜ਼ਹਿਰ ਦੂਰ ਨਹੀਂ, ਕੋਈ ਜ਼ਹਿਰ ਤੋਂ ਅੰਮ੍ਰਿਤ ਦੂਰ ਨਹੀਂ। ਜ਼ਿੰਦਗੀ ਜ਼ਹਿਰ ਵੀ ਹੈ, ਜ਼ਿੰਦਗੀ ਅੰਮ੍ਰਿਤ ਵੀ ਹੈ। ਪਦਾਰਥ ਜ਼ਹਿਰ ਵੀ ਨੇ, ਪਦਾਰਥ ਅੰਮ੍ਰਿਤ ਵੀ ਹੈ। ਜ਼ਹਿਰ ਬਣਾ ਲਿਆ ਕਈਆਂ ਨੇ ਆਪਣੇ ਪਰਿਵਾਰ ਨੂੰ, ਨਰਕ ਦਾ ਅਖਾੜਾ ਬਣਾ ਲਿਆ ਘਰ, ਹੋਰ ਕੀ ਹੈ। ਪਰ ਕਈਆਂ ਨੇ ਅੰਮ੍ਰਿਤ ਬਣਾਇਆ, ਸਵਰਗ ਬਣਾ ਲਿਆ। ਸਵਰਗ ਦੀ ਵਿਆਖਿਆ ਇੰਜ ਕਰਦੇ ਨੇ ਸਾਰ ਕਿਤਾਬਲੀ ਦੇ ਕਰਤਾ, ਆਗਿਆਕਾਰੀ ਸੁਖ ਹੋ ਸੁਤ ਹੋ, ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ, ਸੁਰਗ ਸੰਸਾਰ। ਔਲਾਦ ਬੜੀ ਨੇਕ ਹੈ, ਪਤੀ ਪਤਨੀ ਦੋਵੇਂ ਹਮ ਖਿਆਲ ਨੇ, ਉਪਜੀਵਿਕਾ ਚਲਾਉਣ ਵਾਸਤੇ ਧਨ ਵੀ ਹੈ ਤੇ ਮਨ ਦੇ ਸੰਤੋਖ ਵੀ ਹੈ, ਹੋਰ ਕੀ ਸਵਰਗ ਆਉਂਦਾ? ਸਵਰਗ ਹੈ, ਹੋਰ ਕੀ ਸਵਰਗ ਆਉਂਦਾ? ਹੋਰ ਕਿਹੜੇ ਸਵਰਗ ਦੇ ਜਾਣਾ? ਬੱਚੇ ਸਾਰੇ ਹੀ ਨਾਲਾਇਕ, ਸਾਰੇ ਹੀ ਗਲਤ, इतनी गलती स्पष्ट है, मनुख ने पशु पंखियां से बड़ी मेहनत की थी ते पहले नालो चंगे पैदा हो रहे ने, पहले नालो वधिया गऊआं पैदा हो रही ने, पहले नालो वधिया सूअर मनुख ने पैदा कर लेन चंगी नस्ल दे, पहले नालो वधिया फुल पैदा हो रहे ने, पहले नालो वधिया अन्न पैदा हो रहे हैं, पहले नालो अच्छे फल पैदा हो रहे, ज्यादा फल पैदा हो रहे हैं, वधिया पैदा हो रहे ने, पहले नालो भेड़े मनुख पैदा हो रहे हैं। बंदे ने फुला ते मेहनत की थी, फलां ते की थी, पशुआ ते की थी, घोड़िया ते की थी। मैं दिल्ली च एक घोड़ा देखिया, मैरोली फार्म दे सिंह दा फार्म है, गुरमुख है। कहने गैनी जी इस घोड़े की कीमत 18 लाख ते लग चुकी है, अपा देना नहीं, एक घोड़ा 18 लाख दा। कहने इंग्लैंड तो आए सन खरीदार रेस दे वास्ते, तैयार किया हो आपा नहीं दिता, 18 लाख देते दिता नहीं, होर पता नहीं कितने का बिकेगा। मनुख ने घोड़िया ते मेहनत की थी, चंगिया नस्लां पैदा कर लिया, चंगिया गऊआं पैदा कर लिया, चंगे फुल पैदा हो गए, चंगे फल पैदा हो गए। रूहे जमीन च अगर कोई पैड़ा पैदा हो रहा है तो बंदा ही पैड़ा हो रहा है, मां बाप ने मेहनत ही नहीं की थी। धर्म दे पक्षों, विचार दे पक्षों बाबा पृथ्वी चंद राम राय माड़े नहीं सन, ये भी मैं अर्ज कर दिया। सिद्ध पुरुष थी राम राय, 72 करामातां दिखाईया, औरंगजेब झुक गया है, करामात अपने शरीर दे चों आत्मा कढ के दूसरे दे शरीर दे च भी पा लैंदा सी, राम राय खेड मामूली नहीं सी। राम राय दी अजे भी काफी सिखी है यूपी दे च, बड़े स्कूल ने, देहरादून मुरादाबाद नजीफाबाद हरिद्वार का इलाका, राम राय की उम्मत काफी है, राम राय है सिद्ध पुरुष से। परिस्थितियां दिखाइया अपनी पूजा वधाण वास्ते, अहंकार आ जाता है। गुरु हर राय साहब ने कह दिता इस मोह नहीं लाना। पृथ्वी चंद भी करामाती सी, और जहांगीर नू काबू कीता होया सी ते जहांगीर ने पृथ्वी चंद नू काबू कीता सी गुरु घर नू दुफेड़ करन वास्ते, सिद्ध पुरुष। पर स्वार्थ पैदा हो गया, गुरु घर विच औलाद ते चंगी पैदा हुई पर स्वार्थ पैदा हो गया, टकराव हुआ। वजनीक सी, दुराचारी नहीं सी, चोर नहीं सी, अयार नहीं सी, भजनीक सी, पर हंकार इतना पैदा हो गया कि अपने झूठे बिरा नू अपने तो बड़ा मनना औखा हो गया। बस ये छोटा है, मैं तो गुरु अर्जन मैं अपना मस्तक किस तरह रख दिया। यही राम राय नू चिड़ हो गई है, 5 साल का बालक, 5.5 साल का गुरु हर कृष्ण इसके कदना कदमां ते मैं अपना सिर रखा, मैं नहीं रखता। सिद्ध पुरुष के ख्याल आ गया, हालांकि कौन दसे, गुरु तो एक जोत है, एक फिलसफा, एक ज्ञान है। सूझ समझ ते सिद्धियां राम राय कोल भी सन, जैसे दुर्वासा सिद्ध पुरुष सी अपनी सारी सिद्धि की गलत वरतों की थी, कृष्ण दी कुल नू सराप दे बैठा, उंज ते ऋषि सी, उंज ते पृथ्वी चंद राम राय महान सन। स्वार्थ पैदा हो गया, स्वार्थ करके अनर्थ पैदा उन्होंने जो है कर दिता, उंज औलाद माड़ी नहीं, ये भी मैं अर्ज कर दिया। मनुख ने मेहनत बड़ी की थी है, फुलां से फलां से पशुआं से, मनुख ने मनुख से मेहनत ही नहीं की थी। बंजर जमीना विच गुलाब दे फुल नहीं पैदा होंदे, प्रहलाद ते ध्रुव गुस्ताखी माफ दुराचारियां दे घर च, या जिन्हां मां बाप ने मेहनत नहीं की थी, मेहनत की थी है धन कमाण विच, मेहनत की थी है पदार्थ कट्ठे करन विच, मेहनत की थी है सोना मकान बनाण विच, मेहनत की थी नहीं औलाद सोनी बने, चंगी बने, महान बने। हालांकि बुढ़ेपे का सहारा वही बनती है जो महान औलाद है। اولاد نو منک نے گوایا ہے صرف دھن نو بچایا ہے تو پھر اولاد دا ہن رونا پٹنا کڑی کیڑی گل اصلی دھن اولاد ہے اس تے محنت چاہیے سماں چاہیے وقت چاہیے یورپ دی نقل کران گے اولاد ہتھوں نکل جائے گی تو کہنے دھن بچاؤ اولاد جاندی ہے جان دو گل ختم اور یہی کارن ہے کہ سارا یورپ امریکہ برشٹ ہوندا جا رہا ہے پروارک زندگی کھیرو کھیرو ہو گئی ایویں نہیں دارشنک کہندے مکان دکھائی دیندے نے گھر نہیں دکھائی دیندے گھر تے اون دے وسدا رستہ ہوے تے گھر اوہی وسدا رستہ ہو سکدا ہے جو گھر والی ہوے استری گھر دی ہے پرش باہر دا ہے استری بھی باہر دی ہو گئی پرش بھی باہر دا ہو گیا تو پھر تے مکان رہ جان گے گھر تھوڑی رہے گا بچے کون سانبھے گا بچے دھن نے اس دھن دی کون رکشا کرے گا انہاں نوں ممتا کون دے گا اگر یہ ممتا دے سائے تھلے پلے نہیں اس شرافت دے مجسمے نہیں ہو سکتے انہاں وچ گرمت نہیں پیدا ہوے گی خیر ایتھے میں سوتے اس سوابت جو ہے گل آ گئی شکتی ہے منک دے کول زہر بنے گی امرت بنے گی بک امرت بسے ایک سنگا اسی شکتی دا نام ہے کام اور کوئی شکتی نہیں ہے منک دے کول یہی ہے بھوجن چکدے ہاں شریر دے شکتی بندی ہے جتنی شریر نو لوڑ ہوندی ہے وہ شریر دے خرچ ہوندی ہے جو ادک ہوندی ہے وہ کام بندی ہے گستاخی معاف کسی آکھو گے میں کس وشے نو چھویا گرو نانک دا شبد نہ ہوندا میں نہیں سونا کل کل والی کام مد منوا پیون ہار کرود کٹوری مو بھری پلاوا اہنکار مجلس کوڑے لبدی پی پی ہوئے کوار جی کرود تے ویاخیا کیتی جا سکتی ہے لوب تے کیتی جا سکتی ہنکار تے کیتی جا سکتی ہے مودیاں بھی تجیاں اڑائیاں جا سکتی ہیں صرف ایک وشا جس کی چرچا نہیں ہوئے گی نہیں ہوئے گی تو زندگی برشٹ ہو جائے گی نہیں ہوئے گی تو منک اگیانی رہ جائے گا نہ سمجھ رہ جائے گا یہ بھی میں عرض کر دیا بھارت وچ ایک رشی ہویا رشی واد سائن انہوں رشی کہندے نے سنت کہندے نے اور سنت سی تسی آکھو گے اس نے کیڑا شاستر لکھیا ہے اس نے کیڑا دھرم گرنتھ لکھیا لکھیا ہے انہیں لکھیا کام سورت سوتر کام سوتر کام دا گیا کام دا گیا اور پھر دعوے نال کہندا جنوں کام دا گیان نہیں انہوں رام دا گیان نہیں ہے پھر دعوے نال کہندا جو کام رس تو اچھا نہیں اٹھیا وہ نام رس تک پہنچ بھی نہیں سکتا وہ انج بھی کہندا جیون دے کرود ہے کرود نو سمجھو من دے لوب ہے لوب نو سمجھو جیون دے کام ہے کام نو سمجھو جانو بھارت دے دو چار مندر نے اور کم سے کم پانچ سات دفعہ مینوں دیکھن دا موقع ملے پانچ سات دفعہ اس واسطے کہ جبل پور مہوبا مہو تے ساگر جدو بھی میں جانا تو رستے کھجراؤ تو لنگنا پہندا بائی روڈ کھجراؤ ہے دے مندر کوئی 200 ایکڑ دے زمین دے 18 مندر بنے ہوئے نے آلے دوالے ایک نکا جہاں قصبہ ہے اس قصبے دا نام کھجراہا ہے تو مندراں دا نام بھی پی گیا کھجراہے دے مندر قصبہ تے صرف 3000 دی آبادی رہ پر بہت اچھی ایئرپورٹ اتھے بنی ہوئی ہے 2 فلائٹاں ڈیلی بمبے تو آؤندیاں تو دلی تو پہنچ دیاں نہیں کلکتے تو آؤندیاں ڈیلی 100-150 بساں روز پہنچدی بڑا سونا بس سٹینڈ بنیا ہے بڑے بڑے شہروں چ نہیں بنیا ہے ایئرپورٹ اجے انڈیا چ وڈے وڈے شہروں چ بھی سب جگہ نہیں ہے اس قصبے چ بنی ہوئی سینکڑے کاراں ٹیکسیاں بھی پہنچدی ادھے ہندوستانی تے ادھے فورنر ٹورسٹ ہزاراں دی تعداد چ روز پہنچدے انہاں مندراں نوں دیکھن کھجوراہو بھارت سرکار دا جو ٹوریزم دا محکمہ ہے ਉਹਨਾਂ ਦੀ ਰਿਪੋਰਟ ਹੈ ਅੱਧੀ ਆਮਦਨ ਟੂਰਿਸਟਾਂ ਦੀ ਸਾਨੂੰ ਇੱਥੋਂ ਹੀ ਆਉਂਦੀ ਹੈ, ਖਜੁਰਾਹੇ ਤੋਂ ਆਉਂਦੀ ਹੈ। ਫਾਈਵ ਸਟਾਰ ਹੋਟਲ ਨੇ ਉੱਥੇ ਕਮ ਸੇ ਕਮ 9,000 ਬੰਦਿਆਂ ਦੀ ਆਬਾਦੀ ਦਾ ਕਸਬਾ 9 ਫਾਈਵ ਸਟਾਰ ਹੋਟਲ ਨੇ ਵੱਡੇ ਵੱਡੇ, ਤੇ ਛੋਟੇ ਛੋਟੇ ਕਿਤਨੇ ਨੌ ਤੇ ਗਿਣਤੀ ਨੇ, ਢਾਬੇ ਬੜੇ, ਆਬਾਦੀ ਕੁਛ ਵੀ ਨਹੀਂ। ਲੇਕਿਨ ਭੀੜ ਇਤਨੀ ਰੋਜ਼ ਆਉਂਦੀ ਹੈ, ਇੱਕ ਰਾਤ ਠਹਿਰੇ, ਦੋ ਰਾਤ ਠਹਿਰੇ, ਵਾਪਸ ਆਵਾਜਾਈ ਬਣੀ ਰਹਿੰਦੀ ਹੈ। ਸਾਰੇ ਜਹਾਜ਼ ਰੋਜ਼ ਭਰੇ ਹੋਏ ਆਉਂਦੇ ਨੇ, ਕਲਕੱਤੇ ਤੋਂ, ਦਿੱਲੀ ਤੋਂ, ਬੰਬੇ ਤੋਂ, ਰਸਤੇ 'ਚ ਹਰ ਸ਼ਹਿਰ 'ਚ ਚੁੱਕਦੇ, ਸਵਾਰੀਆਂ ਨੂੰ ਲਿਆਉਂਦੇ ਨੇ, ਕਾਰਾਂ ਆਉਂਦੀਆਂ ਨੇ, ਬੱਸਾਂ ਆਉਂਦੀਆਂ। ਇਹਨਾਂ ਮੰਦਰਾਂ ਬਾਰੇ ਮੈਂ ਪੜ੍ਹਿਆ ਔਰ ਇੱਕ ਮਹਾਤਮਾ ਗਾਂਧੀ ਦੀ ਰਿਪੋਰਟ ਵੀ ਮੈਂ ਪੜ੍ਹੀ ਵੀ ਇਹ ਜਿਹੜੇ ਮੰਦਰ ਨੇ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ। ਇਹ ਭਾਰਤ ਦੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਨੇ, ਦੱਬ ਦਿਓ ਇਹਨਾਂ ਮੰਦਰ ਸਨਾਤਨੀ ਨੇ। ਕੀ ਅਸ਼ਲੀਲਤਾ ਪ੍ਰਗਟ ਕਰਦੇ ਨੇ? ਚਾਰੋਂ ਪਾਸੇ ਮੰਦਰਾਂ ਦੀ ਦੀਵਾਰਾਂ ਤੇ ਕਾਮ ਦੀਆਂ ਮੂਰਤੀਆਂ ਨੇ, ਹੋਰ ਕੁਛ ਵੀ ਨਹੀਂ, ਬਸ ਇਹੀ ਦੁਨੀਆ ਦੇਖ। ਅੱਜ ਵੀ ਇਹ 18 ਮੰਦਰ ਨੇ 200 ਏਕੜ ਜ਼ਮੀਨ ਦੇ। ਇੱਕ ਮੰਦਰ ਉੜੀਸਾ ਦੇ ਚ ਹੈ ਕੋਨਾਰਕ, ਉਹ ਵੀ ਸੇਮ ਇਸੇ ਤਰ੍ਹਾਂ ਪਈ। ਕਵੀ ਦਾਸ ਨੇ ਦੇਖਿਆ ਭੁਵਨੇਸ਼ਵਰ ਜਾਂਦੇ ਆ, ਕਟਕ ਜਾਂਦੇ ਆ, ਥੋੜੀ ਜਿਹਾ ਉਸਦੀ ਝਲਕ ਜਗਨਨਾਥ ਪੁਰੀ ਦੇ ਚ ਵੀ ਹੈ। ਪਹਿਲੀ ਦਫਾ ਜਦ ਮੈਂ ਇਸ ਕੋਨਾਰਕ, ਖਜੁਰਾਹਾ ਤੇ ਜਗਨਨਾਥ ਪੁਰੀ ਨੂੰ ਵੇਖਿਆ, ਹੈਰਾਨ ਹੋ ਗਿਆ ਕਿ ਕੈਸੇ ਲੋਕ ਨੇ ਮੰਦਰ ਨੇ ਆਖਿਰ ਬਣਾਏ ਨੇ। ਕਹਿੰਦੇ ਨੇ ਸਾਧੂਆਂ ਨੇ ਬਣਾਏ ਨੇ, ਆਮ ਕਲਾਕਾਰਾਂ ਨੇ ਨਹੀਂ ਬਣਾਏ, ਸੰਤਾਂ ਨੇ ਬਣਾਏ, ਸਾਧੂਆਂ ਨੇ। ਜਿਸ ਤਰ੍ਹਾਂ ਐਲੋਰਾ, ਅਜੰਤਾ ਦੀਆਂ ਗੁਫਾਵਾਂ ਬੋਧ ਭਿਕਸ਼ੂਆਂ ਨੇ ਬਣਾਈਆਂ, ਇਹ ਮੰਦਰ ਸਾਧੂਆਂ ਨੇ ਬਣਾਏ ਤੇ ਕੀ ਬਣਾਏ ਨੇ, ਹੈਰਾਨਗੀ। ਇਹਨਾਂ ਮੰਦਰਾਂ ਵਿੱਚ ਅੱਜ ਪੂਜਾ ਪਾਠ ਨਹੀਂ ਰਹਿ ਗਿਆ, ਅੱਜ ਸਿਰਫ ਟੂਰਿਸਟ ਭੀੜ ਉਹਨਾਂ ਦੀ, ਔਰ ਟੂਰਿਸਟ ਮੰਦਰ ਦੇ ਅੰਦਰ ਘੱਟ ਜਾਂਦੇ ਨੇ, ਬਾਹਰੋਂ ਹੀ ਦੇਖਦੇ ਰਹਿੰਦੇ ਨੇ, ਕਿਉਂਕਿ ਅੰਦਰ ਸਿਰਫ ਸ਼ਿਵ ਦੀ ਮੂਰਤੀ ਆਉਂਦੀ ਹੈ ਜਾਂ ਰਾਮ ਦੀ ਜਾਂ ਕ੍ਰਿਸ਼ਨ ਦੀ, ਬਸ ਹੋਰ ਕੁਛ ਨਹੀਂ। ਲੇਕਿਨ ਬਾਹਰ ਸਾਰੀਆਂ ਕਾਮ ਦੀਆਂ ਮੂਰਤੀਆਂ, ਉਹ ਮੰਦਰ ਨੂੰ ਲੋਕੀ ਬਾਹਰੋਂ ਬਾਹਰੋਂ ਦੇਖਦੇ ਨੇ। ਹੈਰਾਨਗੀ ਹੋਈ ਮੈਨੂੰ, ਇੱਕ ਹੀ ਹੋ ਗਿਆ ਸੀ ਪੁਰਾਣੇ ਰਿਸ਼ੀ ਮੁਨੀਆਂ ਨੂੰ, ਇੱਕ ਹੀ ਕੀਤਾ ਇਹਨਾਂ ਨੇ ਮੰਦਰ। ਔਰ ਫਿਰ ਕੋਨਾਰਕ ਦਾ ਮੰਦਰ, ਜਗਨਨਾਥ ਪੁਰੀ ਦਾ ਮੰਦਰ, ਇਹਨਾਂ ਮੰਦਰਾਂ ਦੇ ਵਿੱਚ ਗੁਰੂ ਬਾਬਾ ਜੀ ਗਏ ਨੇ, ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਗਏ ਨੇ, ਕੋਨਾਰਕ ਗਏ ਨੇ, ਯਾਦਗਾਰੀ ਅਸਥਾਨ ਵੀ ਬਣੇ ਹੋਏ ਨੇ। ਇਹ ਵੀ ਮੈਂ ਅਰਜ਼ ਕਰ ਸਤਿਗੁਰਾਂ ਦੇ ਵਕਤ ਇਹਨਾਂ ਮੰਦਰਾਂ 'ਚ ਪੂਜਾ ਪਾਠ ਚੱਲਦਾ ਸੀ, ਅੱਜ ਜਗਨਨਾਥ ਪੁਰੀ 'ਚ ਹੈ ਪੂਜਾ ਪਾਠ, ਥੋੜਾ ਬਹੁਤ ਕੋਨਾਰਕ ਵਿੱਚ ਵੀ ਹੈ, ਲੇਕਿਨ ਖਜੁਰਾਹੇ 'ਚ ਨਹੀਂ ਰਹਿ ਗਿਆ। ਹਜ਼ਾਰਾਂ ਦੀ ਭੀੜ ਰੋਜ਼ ਆਉਂਦੀ ਹੈ, ਰੋਜ਼ ਜਾਂਦੀ ਹੈ, ਮੂਰਤੀਆਂ ਕਾਮ ਦੀਆਂ। ਸਟੱਡੀ ਕਰਦਿਆਂ ਕਰਦਿਆਂ ਕੁਛ ਗੱਲ ਮੇਰੇ ਸਾਹਮਣੇ ਆਈ, ਜ਼ਿੰਦਗੀ ਇੱਕ ਮੰਦਰ ਹੈ, ਸਰੀਰ ਦੇ ਤਲ ਤੇ ਕਾਮ ਹੀ ਕਾਮ ਹੈ, ਬਾਹਰ ਮੂਰਤੀ ਤੇ ਕਾਮ ਦੀ ਹੈ, ਅੰਦਰ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਅੰਦਰ ਰਾਮ ਹੈ, ਬਾਹਰ ਕਾਮ ਹੈ। ਉਹ ਜਿਹੜਾ ਅੰਦਰ ਨਾਮ ਹੈ ਉਹ ਸਿੱਧਾ ਪਰਮਾਤਮਾ ਤੋਂ ਆਇਆ ਹੈ, ਇਹ ਜਿਹੜੀ ਕਾਇਆ ਹੈ ਆਈ ਕਾਮ ਤੋਂ ਹੈ, ਇਹ ਆਈ ਕਾਮ ਤੋਂ ਹੈ। ਤੋ ਕਾਇਆ ਦੇ ਰੋਮ ਰੋਮ ਦੇ ਚ ਕਾਮ ਹੈ, ਅੰਦਰ ਚੇਤਨਾ ਦੇ ਰੋਮ ਰੋਮ ਦੇ ਚ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਕਿਸ ਕਾ ਬਿਸਰਾਮ। ਅਗਰ ਕਾਮ ਦੀ ਬਨਾਵਟ ਹੈ ਸਰੀਰ, ਤੇ ਕਾਮ ਖਾਕ ਹੈ, ਕਾਮ ਹੀ ਖਾਕ ਹੋ ਜਾਏਗਾ। ਤੁਸੀਂ ਆਖੋਗੇ ਕਿਸ ਤਰ੍ਹਾਂ ਕਾਮ ਖਾਕ, ਕਿਸ ਤਰ੍ਹਾਂ ਖਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੁਰਾਕ, ਖੁਰਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੂਨ, ਖੂਨ ਬਣਿਆ ਬਿੰਦ, ਇਹੀ ਬਿੰਦ ਬਣਿਆ ਇੱਕ ਬੱਚਾ, ਮਾਸ ਦਾ ਲੋਥੜਾ ਔਰ ਕੀ ਹੈ। ਮੂਲ ਰੂਪ ਵਿੱਚ ਦੇਖੋਗੇ ਤੇ ਕੀ ਹੈ, ਖਾਕ ਔਰ ਕੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤਰ੍ਹਾਂ ਫਰਮਾਨ ਪਈ ਕਰਦੀ, ਪਾਨੀ ਮੈਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋਰੀ। ਭਗਤ ਕਬੀਰ, ਮਾਂ ਕੀ ਰਗਤ ਪਿਤਾ ਬਿੰਦਾਰਾ, ਪਾਨੀ ਮੈਲਾ ਮਾਟੀ ਗੋਰੀ, ਗੋਰੀ ਗੇਰਵੀ ਲਾਲ, ਪਿਤਾ ਦਾ ਬਿੰਦ ਮਾਂ ਦਾ ਖੂਨ। ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਤਰ੍ਹਾਂ ਮਿੱਟੀ ਦਾ ਪੁਤਲਾ ਬਣਿਆ ਔਰ ਕੀ ਬਣਿਆ, ਖੂਨ ਤੇ ਬਿੰਦ। ਇਸ ਸਰੀਰ ਦੇ ਕੁਛ ਇਸਤਰੀ ਦੇ ਕਣ ਨੇ, ਇਸ ਸਰੀਰ ਦੇ ਕੁਛ ਪੁਰਸ਼ ਦੇ ਕਣ ਨੇ। ਮਾਂ ਬਾਪ ਤੋਂ ਸਰੀਰ ਆਇਆ ਤਾਂ ਮਾਂ ਬਾਪ ਦੀ ਅੰਨ ਸਰੀਰ ਦੇ ਚ ਮੌਜੂਦ ਹੈ ਹਰ ਇੱਕ ਦੇ। ਇਸ ਨੂੰ ਗੁਰੂ ਨਾਨਕ ਇੰਜ ਕਹਿੰਦੇ ਨੇ, ਰਾਮ ਕੱਲੀ ਮੱਲਾ ਪਹਿਲਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਆਂ ਬਹੁਤੀ ਡੀਂਗਾ ਮਾਰਨ ਦੀ ਥਾਂ ਤੇ ਪਹਿਲੇ ਇਹ ਵੀ ਸਮਝੋ, ਇਹਨੂੰ ਵੀ ਜਾਣ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਕੋਈ ਇਸਤਰੀ ਐਸੀ ਇਸਤਰੀ ਨਹੀਂ ਜਿਹਦੇ ਚ ਪੁਰਸ਼ ਦੇ ਕਣ ਨਾ ਹੋਣ, ਕੋਈ ਐਸਾ ਪੁਰਸ਼ ਨਹੀਂ ਜਿਹਦੇ ਚ ਇਸਤਰੀ ਦੇ ਕਣ ਨਾ ਹੋਣ। ਦੋਹਾਂ ਤੋਂ ਸਰੀਰ ਆਇਆ ਤਾਂ ਦੋਹਾਂ ਦੀ ਅੰਸ਼ ਮੌਜੂਦ ਹੈ। ਫਰਕ ਸਿਰਫ ਇਤਨਾ ਹੈ, ਪੁਰਸ਼ ਇਸ ਵਾਸਤੇ ਪੁਰਸ਼ ਹੋ ਗਿਆ ਹੈ ਕਿ 60% ਪਿਤਾ ਦੇ ਕਣ ਨੇ, 40% ਮਾਂ ਦੇ ਕਣ ਨੇ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ, ਉਹਦੇ 60% ਮਾਂ ਹੈ, 40% ਪਿਓ ਹੈ, ਬਸ ਇਤਨੀ ਗੱਲ ਹੈ। ਬੱਚੀ ਵਿੱਚ ਪਿਤਾ ਅਧੂਰਾ ਹੈ, ਬੱਚੇ ਵਿੱਚ ਮਾਂ ਅਧੂਰੀ ਹੈ। ਅਧੂਰੀ ਮਾਂ ਪੂਰਾ ਹੋਣਾ ਚਾਹੁੰਦੀ ਹੈ, ਇਸਤਰੀ ਦਾ ਬਹੁਤਾ ਖਿਚਾਓ ਲੜਕੇ ਦੀ ਤਰਫ ਆਉਂਦਾ, ਲੜਕੀ ਦੀ ਤਰਫ ਨਹੀਂ। ਔਰ ਪਿਤਾ ਦਾ ਜ਼ਿਆਦਾ ਖਿਚਾਓ ਗੁਰੂ ਨਾਨਕ ਦੇ ਕਥਨ ਅਨੁਸਾਰ ਲੜਕੀ ਦੀ ਤਰਫ ਆਉਂਦਾ, ਲੜਕੇ ਦੀ ਤਰਫ ਨਹੀਂ। ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਗੁਰੂ ਨਾਨਕ ਦੀ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਬਾਲ ਕੰਨਿਆ, ਉਹਨੂੰ ਮਾਂ ਨਹੀਂ ਪਿਆਰੀ, ਪਿਓ ਪਿਆਰਾ ਹੈ। ਮੈਂ ਅਰਜ਼ ਕਰਾਂ, ਕੋਈ ਐਸਾ ਵਿਸ਼ਾ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ ਜਿਸਦੇ ਉੱਤੇ ਗੁਰੂ ਨਾਨਕ ਮੋਹਰ ਨਹੀਂ ਲਾਉਂਦੇ, ਗੁਰੂ ਗ੍ਰੰਥ ਸਾਹਿਬ ਮੋਹਰ ਨਹੀਂ ਲਾਉਂਦੇ, ਕਿਉਂਕਿ ਮੇਰੇ ਸੁਭਾਅ 'ਚ ਹੀ ਨਹੀਂ, ਮੈਂ ਨਹੀਂ ਵਰਣਨ ਕਰਦਾ ਜਿਸ ਦੀ ਤਸਦੀਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਕਰਦੇ। ਇਹ ਗੱਲ ਵੱਖਰੀ ਹੈ, ਹਜ਼ਾਰਾਂ ਐਸੇ ਵਿਸ਼ੇ ਨੇ ਸਿੱਖ ਜਗਤ ਦੇ ਅਛੂਤੇ ਰਹਿ ਗਏ, ਛੋਇਆ ਹੀ ਨਹੀਂ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਇਹਨਾਂ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ, ਤਾਂ ਦਸਮ ਗ੍ਰੰਥ ਦੇ ਖਿਲਾਫ਼ ਪਤਾ ਨਹੀਂ ਕਿਤਨੇ ਮੂਰਖਾਂ ਨੇ ਰੋਲੇ ਪਾਏ ਹੋਏ ਨੇ, ਮੂੜਾਂ ਨੇ, ਨਾ ਸਮਝਾਂ ਨੇ, ਪਤਾ ਹੀ ਕੋਈ ਨਹੀਂ। ਇਹ ਜੀ ਇਹ ਪੜ੍ਹ ਲਈਏ, ਤ੍ਰਿਆ ਚਰਿੱਤਰ ਪੜ੍ਹ ਲਈਏ, ਤ੍ਰਿਆ ਚਰਿੱਤਰ ਹੀ ਹੈ, ਪਰ ਪੁਰਸ਼ ਦੀਆਂ ਕਰਤੂਤਾਂ ਦਾ ਵੀ ਜ਼ਿਕਰ ਹੈ, ਉਹ ਵੀ ਤਾਂ ਪੜ੍ਹੋ, ਅਕਾਇਦਾਂ 'ਚ ਸਭ ਕੁਛ ਲਿਖਿਆ ਹੈ। ਪੁਰਸ਼ ਦੇ ਭ੍ਰਸ਼ਟਪਣਾ, ਇਸਤਰੀ ਦਾ ਭ੍ਰਸ਼ਟਪਣਾ, ਆਖਿਰ ਦੋਵੇਂ ਭ੍ਰਸ਼ਟ ਹੋਣਗੇ ਤਾਂ ਹੀ ਅਨਰਥ ਹੋਵੇਗਾ, ਦੁਨੀਆਂ 'ਚ ਦੁਰਾਚਾਰ ਫੈਲੇਗਾ, ਬੇਈਮਾਨੀ ਫੈਲੇਗੀ, ਦੋਹਾਂ ਦੇ ਸੰਜੋਗ ਨਾਲ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ, ਔਲਾਦ ਭੈੜੀ ਹੋਈ ਹੈ, ਮਾਂ ਬਾਪ ਬੈੜੇ ਨੇ, ਠੀਕ ਨਹੀਂ ਨੇ, ਕਮ ਸੇ ਕਮ ਉਸ ਵਕਤ ਤੇ ਠੀਕ ਨਹੀਂ ਹੋਣ। ਅਗਰ ਅੱਜ ਆਪਣੇ ਆਪ ਨੂੰ ਠੀਕ ਕਰ ਲਿਆ ਗੱਲ ਵੱਖਰੀ ਹੈ, ਪਰ ਜਦੋਂ ਭੈੜੀ ਔਲਾਦ ਨੂੰ ਜਨਮ ਦਿੱਤਾ ਉਦੋਂ ਤਾਂ ਭੈੜੇ ਹੀ ਸਨ। ਗੁਸਤਾਖੀ ਮਾਂ, ਮੈਂ ਗ੍ਰਸਤੀ ਹਾਂ, ਬਾਲ ਬੱਚੇਦਾਰ ਹਾਂ, ਔਰ ਪਰਿਵਾਰਕ ਜ਼ਿੰਮੇਵਾਰੀ ਹੈ, ਕਿਧਰੇ ਐਸਾ ਨਾ ਸਮਝ ਲੈਣਾ, ਕਿਉਂਕਿ ਤਿਆਗ ਨੂੰ ਤਾਂ ਮੈਂ ਪਖੰਡ ਸਮਝਦਾ, ਹੋ ਹੀ ਨਹੀਂ ਸਕਦਾ, ਅਤੇ ਕੁਝ ਮੈਂ ਅਟੈਕ ਕਰ ਰਿਹਾ ਐਸਾ ਵੀ ਨਾ ਸਮਝ ਲੈਣਾ, ਕਦਾ ਹੀ ਨਹੀਂ। ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ, ਕਥਾ ਸੁਣਾਉਣ ਦੀ ਤੁਹਾਨੂੰ ਇੱਛਾ ਹੈ, ਇਹ ਗੱਲ ਹੈ ਵੱਖਰੀ ਹੈ ਕਿ ਮੈਨੂੰ ਬਹੁਤੀਆਂ ਕਹਾਣੀਆਂ ਸੁਣਾਉਣ ਦੀ ਆਦਤ ਨਹੀਂ ਹੈ, ਪਰ ਇਸ ਵਿੱਚ ਮੇਰਾ ਸ਼ੌਕ ਵੀ ਨਹੀਂ ਹੈ। ਮੈਂ ਸਮਝਦਾ ਅਗਰ ਸਿੱਖ ਬਾਣੀ ਨਾਲ ਜੁੜ ਜਾਏ ਫਿਰ ਬਾਣੇ ਨਾਲ ਤੇ ਆਪੇ ਹੀ ਜੁੜ ਗਿਆ, ਆਪੇ ਹੀ ਜੁੜ ਗਿਆ। ਬਾਣੀ ਦੇ ਅੰਮ੍ਰਿਤ ਨਾਲ ਜੁੜ ਜਾਏ ਖੰਡੇ ਦੇ ਅੰਮ੍ਰਿਤ ਨਾਲ ਤੇ ਜੁੜ ਹੀ ਜਾਏਗਾ, ਬਾਣੀ ਦੇ ਅੰਮ੍ਰਿਤ ਨਾਲ ਜੁੜਿਆ ਹੀ ਨਹੀਂ। ਆਹ ਤੈਨੂੰ ਅੰਮ੍ਰਿਤ ਛਕਾਉਣਾ, ਤੈਨੂੰ ਅੰਮ੍ਰਿਤ ਛਕਾਉਣਾ, ਪਕੜ ਪਕੜ ਕੇ ਛਕਾਓ, ਬੈਠਾ ਹੋਵੇਗਾ ਸ਼ਰਾਬਖਾਨੇ 'ਚ, ਅੰਮ੍ਰਿਤ ਛਕ ਕੇ ਵੀ ਬੋਤਲ ਖੋਲੇਗਾ, ਬਾਣੇ ਨੂੰ ਬਦਨਾਮ ਕਰੇਗਾ। ਪਤਾ ਨਹੀਂ ਕਿਤਨੇ ਸਿੱਖ ਬਾਣੇ ਨੂੰ ਬਦਨਾਮ ਪਏ ਕਰਦੇ ਨੇ, ਕਿਤਨੇ ਦੁਸ਼ਟ ਸਤਿਗੁਰ ਦੇ ਬਾਣੇ ਨੂੰ ਬਦਨਾਮ ਪਏ ਕਰਦੇ ਨੇ। ਕਿਉਂ? ਬਾਣੀ ਦੇ ਹਿਰਦੇ 'ਚ ਹੈ ਨਹੀਂ, ਨਾ ਬਾਣੀ ਦਾ ਰਸ ਨਾ ਨਾਮ ਰਸ, ਬਾਣੇ ਨੂੰ ਬਦਨਾਮ ਪਏ ਕਰਦੇ ਨੇ, ਬਾਣੇ ਨੂੰ ਕਲੰਕਿਤ ਪਏ ਕਰਦੇ ਨੇ। ਕਿਸ ਤਰ੍ਹਾਂ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ? ਤੁਸੀਂ ਆਖੋਗੇ ਮਿਸ਼ਨਰੀ ਹੋ ਕੇ ਮੈਂ ਐਸਾ ਕਹਿ ਰਿਹਾ, ਹਾਂ ਧੰਨ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਨਹੀਂ ਛਕਾਇਆ ਸੀ, ਮੈਨੂੰ ਸਿਰ ਚਾਹੀਦਾ ਹੈ, ਦਿਓ ਕੋਈ ਸਿਰ, ਤਾਂ ਛਕਾਇਆ ਸੀ। ਜੋ ਆਪਣੇ ਆਪ ਨੂੰ ਕੁਰਬਾਨ ਕਰਨ ਲਈ, ਗੁਰੂ ਤੋਂ ਸਿੱਕੇ ਕਰਨ ਲਈ ਤਿਆਰ ਹੀ ਨਹੀਂ, ਉਹਨੂੰ ਅੰਮ੍ਰਿਤ ਛਕਾਉਣ ਦਾ ਕੀ ਮਤਲਬ ਹੈ? ਛਕਾਓਗੇ ਬਾਣੇ ਨੂੰ ਬਦਨਾਮ ਕਰੇਗਾ। ਜੋ ਪੜ੍ਹਨਾ ਹੀ ਨਹੀਂ ਚਾਹੁੰਦਾ ਉਹਨੂੰ ਜ਼ਬਰਦਸਤੀ ਸਕੂਲ ਦੇ ਤੱਕ ਨਸ ਆਏਗਾ, ਬੱਜ ਆਏਗਾ। ਬਹੁਤੇ ਸਾਧੂ ਸੰਤ ਆਪਣੀ ਗਿਣਤੀ ਵਧਾਉਣ ਵਾਸਤੇ ਐਸਾ ਕਰ ਰਹੇ ਨੇ, ਇਹ ਸਾਡੇ ਚੇਲੇ ਬਣ ਗਏ, ਬਸ ਇਹ ਨਾ ਸਮਝਣਾ ਕਿ ਗੁਰੂ ਦੇ ਸਿੱਖ ਪੈ ਬਣਾਉਂਦੇ ਨੇ। ਫਰਿੱਜਾਂ ਦੇ 'ਚ ਵੀ ਅੰਮ੍ਰਿਤ ਰੱਖ ਲੈਣਗੇ, ਦੂਜੇ ਦਿਨ ਵੀ ਪਿਲਾ ਦੇਣਗੇ, ਘਰਾਂ 'ਚ ਵੀ ਪਹੁੰਚਾ ਦੇਣਗੇ ਅੰਮ੍ਰਿਤ। ਮਜ਼ਾਕ ਬਣਾ ਰੱਖੀ, ਖੇਡ ਬਣਾ ਰੱਖਿਆ, ਲੋਕ ਆਰਾਮ ਖਿਲਾਉਣਾ ਜਾਣ, ਨਹੀਂ ਇਸ ਤਰ੍ਹਾਂ ਨਹੀਂ ਆਉਂਦਾ। ਅੰਮ੍ਰਿਤ ਉਸ ਨੂੰ ਛਕਾਓ ਜੋ ਤੜਪ ਕੇ ਮੰਗਿਆ, ਸੀਸ ਮੰਗਿਆ, ਦਇਆ ਰਾਮ ਖੜਾ ਹੋਇਆ। ਸਤਿਗੁਰ ਜਿਸ ਦਿਨ ਇਹ ਮਸਤਕ ਤੁਹਾਡੇ ਕਦਮਾਂ 'ਤੇ ਰੱਖਿਆ ਸੀ, ਅਸੀਂ ਤਾਂ ਉਦੋਂ ਦਾ ਸਮਝਿਆ ਸਿਰ ਤੁਹਾਡਾ ਹੈ, ਮੰਗਣ ਦੀ ਕੀ ਲੋੜ ਹੈ ਹੀ, ਤੁਹਾਡਾ ਸਾਡਾ ਤਾਂ ਹੈ ਹੀ ਨਹੀਂ। ਹੈਲੋ, ਜਦੋਂ ਤੁਹਾਡੇ ਕਦਮਾਂ 'ਤੇ ਰੱਖਿਆ ਸੀ ਪਾਤਸ਼ਾਹ, ਤਾਂ ਉਦੋਂ ਦਾ ਤੁਹਾਡਾ ਹੈ, ਅਸੀਂ ਤਾਂ ਇਸ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ। ਹੈਲੋ, ਇਸ ਤਰ੍ਹਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ। ਇਸ ਵਾਸਤੇ ਮੇਰੀ ਗੁਰਬਾਣੀ 'ਤੇ ਜ਼ੋਰ ਹੈ, ਅਗਰ ਹਿਰਦਾ ਗੁਰਬਾਣੀ ਨਾਲ ਜੁੜ ਗਿਆ ਉਹਨੇ ਤਰਲੇ ਲੈ ਕੇ ਕਹਿਣਾ, ਗੁਰੂ ਸਿਰ 'ਤੇ ਤੇਰਾ ਹੈ, ਜੀਵਨ 'ਤੇ ਤੇਰਾ ਹੈ, ਇਹਦੇ ਸਭ ਕੁਛ ਤੇਰਾ ਹੈ, ਪਰ ਉਹ ਨਿਰਛਾਵਰ ਹੋਵੇਗਾ, ਸਦਕੇ ਹੋਵੇਗਾ, ਕੁਰਬਾਨ ਹੋ ਗਏ, ਉਹਦੇ ਆਪਣੇ ਟੁਕੜੇ ਟੁਕੜੇ ਹੋ ਜਾਣ, ਬਾਣੇ ਦੇ ਟੁਕੜੇ ਨਹੀਂ ਹੋਣ ਦੇਗਾ, ਬਾਣੇ ਨੂੰ ਦਾਗੀ ਨਹੀਂ ਕਰੇਗਾ। ਜਣਾ ਖਣਾ ਮੈਂ ਦੇਖਦਾ ਪਿਆ ਬਾਣੇ ਨੂੰ ਦਾਗੀ ਪਏ ਕਰਦੇ। ਤੋ ਮੈਂ ਅਰਜ਼ ਕਰ ਰਿਹਾ ਸੀ ਇਸ ਬਾਣੀ ਨੂੰ ਕਿਧਰੇ ਉਂਝ ਵੀ ਨਾ ਸਮਝ ਲੈਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਦੁਨੀਆਂ 'ਚ ਜਿਤਨੇ ਧਰਮ ਗ੍ਰੰਥ ਨੇ ਔਰ ਉਹਨਾਂ ਦੇ ਜਿਤਨਾ ਗਿਆਨ ਹੈ, ਇਹ ਸਾਰਿਆਂ ਦੀ ਮਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤਾਂ ਕਿ ਜਨਨ ਜਨਨੀ ਗੁਰਬਾਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਐਵੇਂ ਨਹੀਂ ਲਿਖੇ, ਇਹ ਸਾਰੇ ਗਿਆਨ ਸਾਰੇ ਧਰਮ ਗ੍ਰੰਥ, ਅੱਜ ਤੱਕ ਜੋ ਪਰਮਾਤਮਾ ਦੀ ਵਿਚਾਰ ਹੋਈ ਹੈ, ਖੋਜ ਹੋਈ ਹੈ, ਫਿਲਸਫਾ ਸਿਧਾਂਤ ਜਿਤਨੇ ਵੀ ਲੱਭੇ ਗਏ ਨੇ, ਸਾਰਿਆਂ ਦੀ ਮਾਂ ਹੈ ਗੁਰਬਾਣੀ। ਇਹ ਸਾਰਿਆਂ ਨੂੰ ਜਨਮ ਦੇਣ ਵਾਲੀ, ਸਭ ਕੁਛ ਇਸ ਦੇ ਵਿੱਚ, ਇਹਨੂੰ ਇਤਨਾ ਸੌਖਾ ਨਾ ਸਮਝ ਲੈਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੱਚੀ ਦੇ 'ਚ ਪਿਤਾ ਅਧੂਰਾ ਹੈ, ਲੜਕੇ ਦੇ 'ਚ ਮਾਂ ਅਧੂਰੀ ਹੈ। ਇੰਝ ਕਹਿ ਲਓ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਵੱਡਾ ਹੋ ਗਿਆ, ਜਵਾਨ ਹੋ ਗਿਆ, ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ। ਅਧੂਰਾ ਹੋਣਾ ਅਖਰਦਾ ਹੈ, ਖਟਕਦਾ ਹੈ। ਛੋਟੇ ਬੱਚੇ ਹੈ, ਲੜਕਾ ਹੈ, ਇਹ ਬਾਰ ਬਾਰ ਮਾਂ ਦਾ ਦਾਮਨ ਪਕੜਦਾ ਹੈ, ਬੱਚੀ ਹੈ ਪਿਤਾ ਦਾ ਦਾਮਨ ਪਕੜਦੀ। ਗੌਰ ਮੁਤਾਲਾ ਕਰਕੇ ਦੇਖ ਲੈਣ, ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਬਾਈ ਕੋ ਅਤਵਾ, ਇਹ ਪਿਓ ਦੀ ਤਰਫ ਝੁਕਦੀ ਹੈ ਔਰ ਪਿਓ ਵੀ ਬੱਚੀਆਂ ਦੀ ਤਰਫ ਝੁਕਦਾ ਹੈ। تھوڑا جہاں ایشیا بھارت دا سلسلہ کچھ نرالا ہے. نہیں جی, لڑکا ہی ہونا چاہیے, لڑکا ہی ہونا چاہیے. لڑکا ہوے لڑکی ہوے قدرت تے چھٹ, پرماتما تے چھٹ, تو ایشور تے چھٹ, نہیں اس تے نہیں چھٹ. دیکھو اسی آئے ہاں نین نقش رنگ روپ کوئی اسی چناؤ کیتا ہے تے پرماتما دی دین. دنیا دے بہت کچھ ایسا جتھے اسی چناؤ نہیں کر سکتے, ساڈی چون کم نہیں کرے گی. تے پرماتما دی چون نال سہمت ہو جا, راضی ہو جا, پر نہیں ایک ویرت دی لالسا. میں دیکھے بھارت دیش جنہ یتیم خانے چ لوکی بچے لین واسطے آؤندے, گود ملدے نے بچے, بے اولادے لوگ لین واسطے آؤندے نے. پونا دیش دلی چ بھی ہے, کلکتے چ بھی, یورپین لوگ جاندے نے بچی لیندے نے گود, بھارتی بچہ لڑکا لیندے, لڑکی نہیں لیندے. چونکہ زیادہ لین واسطے جاندے نے ہندوستانی, تو اکثر انہ آشرما چ لڑکیاں رہ جاندیاں. لڑکے تو لوکی لے جاندے نے گود, لے جاندے لڑکیاں رہ جاندے. یورپین لوگ انگریز گورے بے اولادے لے جاندے نے بچی لیندے نے. تنے باوک ہوندی ہے ہردے دے تل تے جیمدی ہے, ماں باپ نو نہیں بھلدی. لڑکا دماغ دے تل تے جیندا ہے, بدھی دے تل تے جیندا ہے, بھول جاندا ہے, ترک کردا ہے, چھڈو کی ماں کی دیو. اے وی مہرس کر لے یا کدی خود بھی دیکھ لینا, کوئی بڈھا پیو ہے تے محسوس کرے لڑکے نے دلوں یاد کیتا ہے یا لڑکی نے. اگر ایماندار نال کدی اس نو سوچے گا کہ جس ہمدردی نال, جس پیار نال, جس ممتا نال بچی نے یاد کیتا ہے, بچے نے نہیں کیتا, نہیں کیتا. اس طرح ہی ہے ربی قانون ایسا ہے. بال کنیا کو جیسے باپ پیارا, بھائی کو اتوائی. بال کنیا نہیں, وڈی ہو کے بھی کنیا دے اندر کشش پتا دی ہے, ماں دی نہیں ہے. اور وڈے ہو کے بھی کئی دفعہ لڑکے دے اندر کشش ماں دی ہے, پتا دی نہیں ہے. بڑے بڑے لڑکے پتا تو باغی ہوندے دیکھے, جھگڑ دے دیکھ دے, کل کلیش دے دیکھے, لیکن ماں نال نہیں دیکھے. ہووے گا چلو کوئی کو پتر, ماں نال نہیں. اور ماں بھی وروتا کر دی نہیں دکھائی دیتی. جتھے کدھر اس طرح دا موقع بنے ہیں, میں دیکھے ماں نے پت دا پکھ لیا, پتر دا پکھ لیا. یہ منوگیانک نقطے نے. استری دے اندر پرش ادھورا ہے, پرش دے اندر استری ادھوری ہے, تو ادھوری سمپورن ہونا چاہتی ہے. اس نو جس ڈنگ نال پہلے بیان کیتا گیا سی, بعد وچ سمجھیا ہی غلط گیا. ارد انگ استری, ارد انگ درست آکھیا گیا. پرش دے اندر استری ہے, ارد انگ ادھوری ہے, ماں دی انس ادھوری ہے. ارد انگ اردھانگ نہیں استری, یہ مطلب پتنی نہیں سی. پرش دا ارد انگ ہے, یہ اندر پرش ادھورا ہے, ارد انگ نہیں ہے, ارد ہے, ادھا ہے, سمپورن نہیں ہے. وہ جو ارد انگ ہے سمپورن ہونا چاہتا ہے, اس واسطے استری دے اندر کشش پرش دی ہے, استری دے اندر کشش استری دی نہیں ہے. پرش دے اندر کشش پرش دی نہیں ہے, استری دی ہے, وپریت دی کشش ہے. دن گرو نانک دیو جی مہاراج دے بول, پرکھ میں نار, نار میں پرکھا بوجھو برہم گیانی ہے. برہم گیانی اس گل نو بھی تے سمجھو ذرا, اینو بھی تے جانو. بڑے برہم گیانی بنے پھر دے ہو, اس نو بھی سمجھو, اس نو بھی جانو. اس واسطے اگر بڑے تو بڑے سنت دا بھی شریر ہے, اس دے اندر ادھی تے استری ہے, وہ سمپورن ہونا چاہتی ہے. اور ڈھنگ نال کوئی بھوجن دی بھوک دی پورتی نہیں کرے گا تو غلط ڈنگ نال کھاوے گا, گپتی کھاوے مٹکا ساری. بھگت کبیر کہندے نے جگ میں بکتے دودھا داری, بکتے پے نے, ابھی دودھ پیندے روٹی کھاندے ہی نہیں. ਅਸੀਂ ਵਰਤ ਰੱਖਦੇ ਹਾਂ, ਕੁਛ ਕਹਿੰਦਾ ਹੀ ਨਹੀਂ। ਕਬੀਰ ਕਹਿੰਦੇ ਨੇ ਐਵੇਂ ਬਕਦਾ ਪਿਆ, ਝੂਠ ਪਿਆ ਬੋਲਦਾ। ਜਗ ਮੈਂ ਬਕਤੇ ਦੂਧਾ ਧਾਰੀ, ਗੁਪਤੀ ਖਾਵੇ ਮਟਕਾ ਸਾਰੀ। ਇਹ ਗੁਪਤ ਖਾਂਦੇ ਨੇ, ਇਹ ਬੇਡੰਗੇ ਤਰੀਕੇ ਨਾਲ ਖਾਂਦੇ। ਜੋ ਢੰਗ ਨਾਲ ਗ੍ਰਸਤੀਆਂ ਲੋੜਾਂ ਦੀ ਪੂਰਤੀ ਨਹੀਂ ਕਰੇਗਾ, ਬੇਡੰਗੇ ਢੰਗ ਨਾਲ ਕਰੇਗਾ ਔਰ ਕੀ ਕਰੇਗਾ। ਬੇਡੰਗੇ ਢੰਗ ਨਾਲ, ਢੰਗ ਨਾਲ ਕਰ। ਇੱਕ ਨਿਯਮ ਬਣਾਇਆ ਪ੍ਰਮਾਤਮਾ, ਸਮਾਜ ਨੇ, ਮਹਾਂਪੁਰਸ਼ਾਂ ਨੇ। ਭੋਜਨ ਬਣਾਉਣ ਦਾ ਢੰਗ ਤੂੰ ਸਿੱਖਿਆ, ਪਸ਼ੂ ਨਹੀਂ ਸਿੱਖ ਸਕੇ। ਤੂੰ ਗ੍ਰਸਤ ਦਾ ਢੰਗ ਵੀ ਮਨੁੱਖਾਂ ਨੇ ਬਣਾਇਆ ਔਰ ਸਿੱਖਿਆ, ਪਸ਼ੂ ਨਹੀਂ ਸਿੱਖ ਸਕੇ। ਖੁਰਾਕ ਦੀ ਪੂਰਤੀ ਉਹ ਵੀ ਕਰਦੇ ਨੇ, ਪਰ ਖਾਣਾ ਬਣਾਉਣਾ ਉਹਨਾਂ ਨੂੰ ਨਹੀਂ ਆਇਆ। ਗ੍ਰਸਤ ਦੀ ਪੂਰਤੀ ਉਹ ਵੀ ਕਰਦੇ ਨੇ, ਪਰ ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਨਾਨਕੇ ਦਾਦਕੇ ਸਹੁਰੇ ਉਹਨਾਂ 'ਚ ਨਹੀਂ ਪੈਦਾ ਹੋ ਸਕੇ, ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਇਸ ਵਾਸਤੇ ਪਸ਼ੂ ਨੇ, ਪਛੜੇ ਹੋਏ ਨੇ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਇਹ ਅਰਧ ਅੰਗ ਸੰਪੂਰਨ ਹੋਣਾ ਚਾਹੁੰਦਾ ਹੈ, ਮੁਕੰਮਲ ਹੋਣਾ ਚਾਹੁੰਦਾ ਹੈ। ਵਿਪਰੀਤ ਦੀ ਕਸ਼ਿਸ਼, ਕਸ਼ਿਸ਼ ਸਹੀ ਢੰਗ ਨਾਲ ਪੂਰੀ ਹੋਵੇ, ਉਹਦੇ ਤੇ ਗੁਰਮਤ ਦੀ ਮੋਹਰ ਲਾਈ ਜਾਂਦੀ ਹੈ, ਧਰਮ ਦੀ ਮੋਹਰ ਲਾਈ ਜਾਂਦੀ ਹੈ। ਹਿੰਦੂਆਂ ਦੇ 7 ਲਾਵਾਂ ਨੇ, ਸਾਡੇ 4 ਲਾਵਾਂ ਨੇ, ਗੁਰੂ ਗ੍ਰੰਥ ਸਾਹਿਬ ਵਿਚੋਲਾ ਬਣਦੇ ਨੇ। ਔਰ ਇਸ ਤਰੀਕੇ ਨਾਲ ਪਰਿਕਰਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਪਰ ਲੋਕਾਂ ਨੇ ਕਿਉਂਕਿ ਨਿਯਮ ਨੂੰ ਸਮਝਿਆ ਨਹੀਂ। ਪਸ਼ੂ ਬਣਾ, ਸਵੇਰੇ ਪੱਲਾ ਪਕੜਿਆ, ਸ਼ਾਮੀ ਛੋੜੀ ਬੈਠਾ, ਸਿਲਸਿਲੇ ਹੀ ਗਲਤ, ਤੌਰ ਤਰੀਕੇ ਹੀ ਗਲਤ, ਪਸ਼ੂਆਂ ਦੀ ਤਰਫ ਜਾ ਰਿਹਾ ਮਨੁੱਖੀ ਸਮਾਜ। ਖੈਰ, ਗੁਪਤੀ ਖਾਵੇ ਮਟਕਾ ਸਾਰੀ, ਕਿਆ ਸੰਤ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਪਾਣੀ ਦੀ ਪਿਆਸ ਨਹੀਂ ਲੱਗਦੀ? ਅਗਰ ਇਹ ਲੱਗਦੀ ਹੈ ਤਾਂ ਕਾਮਕ ਰੁਚੀਆਂ ਇੱਕ ਸਰੀਰ ਦੀ ਭੁੱਖ ਨੇ, ਨਹੀਂ ਤਿਆਗ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨਹੀਂ ਮੰਨਦੇ, ਯਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ, ਕੁੰਭੀ ਨਰਕ ਦੇ ਜਾਏ, ਨਹੀਂ ਹੋ ਸਕਦਾ। ਪਰ ਹੁਣ ਕੀ ਪਤਾ ਚੱਲੇ ਮੱਛਲੀ ਸਮੁੰਦਰ ਦੇ ਵਿੱਚ ਕਦੋਂ ਪਾਣੀ ਪੀ ਜਾਂਦੀ, ਕਦੋਂ ਪੀ ਜਾਂਦੀ, ਇਹ ਕੀ ਪਤਾ ਚੱਲੇ, ਕਿਸ ਨੂੰ ਕੀ ਪਤਾ ਚੱਲੇ। ਪਰ ਹੁਣ ਕੋਈ ਆਖੇ ਮੱਛਲੀ ਤੇ ਰਹਿੰਦੀ ਸਾਗਰ ਦੇ ਵਿੱਚ, ਕੀ ਪਾਣੀ ਪੀਂਦੀ ਹੋਵੇਗੀ? ਨਹੀਂ, ਭਾਵੇਂ ਰਹਿੰਦੀ ਹੈ ਸਾਗਰ ਦੇ ਵਿੱਚ, ਪਾਣੀ ਪੀਂਦੀ, ਕਦੋਂ ਪੀ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ। ਇੱਕ ਨਿਯਮ ਮੈਂ ਅਰਜ਼ ਕਰ ਰਿਹਾ ਸੀ, ਖੁਰਾਕ ਖਾਕ ਹੈ, ਖਾਕ ਖੁਰਾਕ ਬਣ ਗਈ, ਖੁਰਾਕ ਖੂਨ ਬਣ ਗਿਆ, ਖੂਨ ਬਿੰਦ ਬਣ ਗਿਆ, ਬਿੰਦ ਅਧਿਕ ਸ਼ਕਤੀ ਬਣੀ, ਅਧਿਕ ਸ਼ਕਤੀ ਕੰਮ ਬਣ ਗਈ ਸਰੀਰ ਦੀ। ਇਸ ਸ਼ਕਤੀ ਦਾ ਨਾਂ ਕਾਮ ਹੈ। ਇਹੀ ਕਾਮ ਕਦੀ ਲੋਭ ਬਣਦਾ ਹੈ, ਇਹੀ ਕਾਮ ਕਦੀ ਹੰਕਾਰ ਬਣਦਾ ਹੈ। ਸ਼ਕਤੀ ਕਾਮ ਹੈ, ਇਹੀ ਕਾਮ ਵਾਸ਼ਨਾ ਬਣਦੀ ਹੈ, ਇਹੀ ਕਾਮ ਲੋਭ ਬਣਦਾ ਹੈ, ਇਹੀ ਕਾਮ ਹੰਕਾਰ ਬਣਦਾ ਹੈ। ਵਾਸ਼ਨਾ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਲੋਭ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਹੰਕਾਰ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ। ਇਸ ਨੂੰ ਇਸ ਤਰ੍ਹਾਂ ਸਮਝੋ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਲਾਜ਼ਮੀ ਥੋੜੇ ਜਿਹੇ ਦਿਮਾਗੀ ਤਲ ਤੇ ਸੁਣੋਗੇ, ਗੱਲ ਨੂੰ ਪਕੜ ਲੋਗੇ। ਸ਼ਕਤੀ ਕਾਮ ਹੀ, ਉਹ ਜੋ ਸ਼ਕਤੀ ਬਣਦੀ ਹੈ ਉਸੇ ਦਾ ਨਾਂ ਕਾਮ ਰੱਖਿਆ। ਇਸ ਦਾ ਬਹਾਓ ਸਰੀਰ ਦੇ ਥੱਲੇ ਅਗਰ ਉੱਪਰ ਦੀ ਤਰਫ ਉੱਠ ਜਾਏ ਤਾਂ ਰਾਮ ਰਸ ਹੈ, ਨਾਮ ਰਸ ਹੈ। ਕਹਿੰਦੇ ਨੇ ਸੁਰਤ ਉੱਚੀ ਹੋ ਗਈ, ਕੁੰਡਲਨੀ ਜਾਗ ਗਈ, ਜੀਵਨ ਉੱਚਾ ਹੋ ਗਿਆ, ਸ਼ਕਤੀ ਉੱਪਰ ਉੱਠ ਗਈ, ਸੁਰਤ ਉੱਚੀ ਹੋ ਗਈ, ਇਹਨੇ ਤੇ ਗਗਨ ਮੰਡਲਾਂ ਨੂੰ ਛੂ ਲਿਆ ਤੇ ਰਾਮ ਹੋ ਗਿਆ ਤੇ ਨਾਮ ਰਸ। ਪਰ ਜਿਤਨੇ ਚਿਰ ਤੱਕ ਐਸਾ ਨਹੀਂ ਹੈ ਕਿ ਅਧਿਕ ਸ਼ਕਤੀ ਜੋ ਕਾਮ ਹੈ, ਜਿਵੇਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਇਹ ਸ਼ਕਤੀ ਨਿਵਾਣ ਦੀ ਤਰਫ ਆਪੇ ਜਾਏਗੀ। ਕੁਛ ਸਮੇਂ ਲਈ ਚਾਹੀਦੀ ਹੈ, ਪਰ ਨਾ ਸੰਸਾਰ ਦਾ ਪਸਾਰਾ ਨਹੀਂ ਹੋ ਸਕਦਾ। ਸੰਸਾਰ ਦਾ ਪਸਾਰਾ ਨਿਵਾਣ ਦੇ ਚ ਆਉਂਦਾ ਹੈ, ਪਰਮਾਤਮਾ ਦਾ ਪਸਾਰਾ ਉਚਾਈਆਂ ਤੇ ਆਉਂਦਾ ਹੈ। ਬਸ ਇਤਨੀ ਗੱਲ ਹੈ। ਇਸ ਸ਼ਕਤੀ ਦੇ ਚੋਂ ਨਿਰੰਕਾਰ ਦਾ ਜਨਮ ਮਨੁੱਖ ਦੇ ਅੰਦਰੋਂ, ਨਾਮ ਰਸ ਦਾ ਜਨਮ ਉਦੋਂ ਹੋਵੇਗਾ, ਸ਼ਕਤੀ ਉੱਪਰ ਉੱਠੇਗੀ, संतान का जन्म उदो होगा जब शक्ति थले जाएगी। रब्बी नियम ईश्वरी नियम, भगवान तेरे अंदरों पैदा हो सके शक्ति ऊपर उठनी चाहिए है, संतान तेरे अंदरों पैदा हो सके शक्ति थले जाई चाहिए है। रब्बी नियम ईश्वरी नियम दोहां दी निंदा नहीं, शक्ति ऊपर उठ सके गुरुद्वारे ने मंदिर ने मस्जिदा ने जप है तप है निवास है पूजा है पाठ है कथा है कीर्तन है अभ्यास है, इस सारे तौर तरीके ने काम नाम रस बन जाए, विवाह है शादियां ने होर तौर तरीके ने सारा सिलसिला है काम संतान बन जाए, और की है इस तो अलावा और की है, गलती इतनी है। इसनु समझना इसनु जानना, शक्ति ए असीम है, जेड़ी शक्ति नाम रस बन जाए कोई मामूली गल है, जेड़ी शक्ति संतान बन जाए कोई मामूली गल है, जो संसार नु चलन दी ते निरंकार नु भी प्रगट करे ये थोड़ी गल नहीं मामूली गल नहीं है, अछूता विषय है। मैनू अगर फ्री मौन दे इसते दिल्ली दे, मैं चुके इस दे ते किताब भी लिख रहा दो चार टेपां भी ने मेरिया, मैनू दिल्ली दे कई ने कह दिता केड़े विषय नु छोड़ लिया, तो मैं कह पहले गुरु अर्जन देव जी नु कहो जिन्होंने संस्कृति श्लोक दे विषय ही पहले ये रखे, हे काम नरक विश्राम बहु जवनी फरमावण है, काम क्रोध काया को गाले जिम कंचन सुहागा डाले, कल कल वाली काम मद, पहले गुरु नानक नु तुसी अपनी शिक्षा दीक्षा सुनाओ, गुरु अर्जन देव जी नु सुनाओ, भगत कबीर नु कहो, दुनिया भर दे अवतारी पुरुषां नु कहो जिन्होंने इस दे ते ग्रंथ लिखे ने, और एक महान ऋषि होया ऋषि वात्स्यायन जिसने काम सूत्र लिखा उदा तर्जमा कीता गुरु गोबिंद सिंह ने दसम ग्रंथ दे, दसम ग्रंथ 90% बाणी पुराने धर्म ग्रंथां तक तर्जमा है। इस वास्ते ब्राह्मण कहिंदा सी मैं सिर्फ ब्राह्मण नु पढ़ा जो है पढ़ावांगा दूजे नु नहीं, तो दूजे लोग अज्ञानी रह जांदे सन पुराने धर्म दा उन्हां नु पता नहीं चलदा सी, और मनमानी दी अर्थ करदे सन, सतगुरु ने सारा अनुवाद कर दिता टीका कर दिता। आप खुद कहिंदे ने दसम कथा भागवत की पाखा करी बनाए अवर वासना नाहे प्रभु धर्म जुद के चाहे, महाराज कहिंदे ने मेरी इन्हां अवतारां च भगतां च और पिछले साधु संतां च और तौर तरीका जो धर्म दा सी मेरी वासना नहीं है, इन्हां च असीं ते धर्म योद्धा चाह रखदे हां, मनुख धार्मिक हो गए लेकिन पुराना धर्म की सी थी, असीं की नुकता निगाह रख रहे हां, बस तो पुराने दी वाकफियत ते चाहीदी सी, सारा पुराना लिखिया सतगुरु ने, कृष्ण दी कथा लिख के शिव जी की कथा लिख के 24 अवतारा की कथा लिख के फिर सतगुरु लिख देन, मैं ना गणेश प्रथम मनाऊ किशन बिशन कब हो नहीं ध्याऊ, कान सुने पहचान न तिन से लिव लागी मोरी पगेन से, गुरु गोबिंद मेरी कोई जान पहचान नहीं, फिर लिख दे क्यों पयो, संसार नु जान पहचान हो जाए की सी पुराना धर्म की, किस तरह लोकी धार्मिक जीवन बतीत करते, किस तरह लोकी नाम रस नु प्राप्त करते सन, और किस तरीके नाले ब्राह्मण गलत अर्थ करते सन। वात्स्यायन ऋषि ने काम सूत्र लिखे, आपकी ग्यासली अर्ज करा जब मैं बाबा बलवंत सिंह नाल गुरबाणी ग्रामर पढ़ता हुंदा सी उदो कम से कम 70-75 साल दे ते हो गए सन, 82 साल दे होके बाबा शाम सिंह जी दे डेरे गुजरे अमृतसर दे, सारे देश दे ਉਹ ਕਥਾ ਹੀ ਕਰਦੇ ਸਨ, 50-60 ਸਾਲ ਕਥਾ ਕਰਦੇ ਰਹੇ, ਨਿਰਮਲਿਆਂ ਨੂੰ ਪੜ੍ਹਨ ਦੇ ਰਹੇ, ਉਦਾਸੀਆਂ ਨੂੰ ਪੜ੍ਹਨ ਦੇ ਰਹੇ ਸਨ ਗੁਰਬਾਣੀ ਵਿਆਕਰਨ। ਮੈਂ ਵਾਤਸਾਇਨ ਦਾ ਗ੍ਰੰਥ ਕਾਮ ਸੂਤਰ ਉਹਨਾਂ ਕੋਲ ਦੇਖਿਆ, ਮੈਂ ਕਿਹਾ ਬਾਬਾ ਜੀ ਇਹ ਕੀ, ਕਹਿੰਦੇ ਕਿ ਜਨਮ ਕਾਮ ਤੋਂ ਹੋਇਆ ਸੰਤਾਨ ਕਾਮ ਤੋਂ ਹੋਈ ਹੈ, ਲੰਬੇ ਸਮੇਂ ਤੱਕ ਇਹ ਕਾਮ ਰਿਹਾ ਔਰ ਮਰਦੇ ਦਮ ਤੱਕ ਰਹਿੰਦਾ ਹੈ, ਇਹਦਾ ਗਿਆਨ ਤੇ ਹੋਣਾ ਚਾਹੀਦਾ, ਇਹਦੀ ਸਮਝ ਤੇ ਹੋਣੀ ਚਾਹੀਦੀ, ਇਹਦਾ ਬੋਧ ਤੇ ਹੋਣਾ ਚਾਹੀਦਾ। ਤੋ ਰਿਸ਼ੀ ਵਾਤਸਾਇਨ ਨੇ ਉਹ ਲਿਖਿਆ ਹੈ ਇਹ ਸ਼ਕਤੀ ਜਦ ਭ੍ਰਸ਼ਟ ਆਉਂਦੀ ਹੈ ਤੋ ਕਿਵੇਂ ਇਸਤਰੀ ਚਰਿੱਤਰ ਦਿਖਾਉਂਦੀ ਹੈ, ਪੁਰਸ਼ ਧੋਖੇ ਦਿੰਦਾ, ਜਿਸ ਨੂੰ ਗੁਰੂ ਨਾਨਕ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ, ਇਹ ਪੁਰਸ਼ ਕਿਵੇਂ ਸ਼ਿਕਾਰੀ ਬਣਦਾ ਤੇ ਇਸਤਰੀਆਂ ਕਿਵੇਂ ਚੰਚਲ ਬਣਦੀਆਂ, ਗੁਰੂ ਨਾਨਕ ਕਹਿ ਗਏ, ਉਹ ਵਾਤਸਾਇਨ ਲਿਖਦਾ, ਸਾਰਾ ਸਾਰੇ ਦਾ ਸਾਰਾ ਵਾਤਸਾਇਨ ਲਿਖਦਾ ਹੈ। ਉਸਦਾ ਅਨੁਵਾਦ ਕੀਤਾ ਤਾਂ ਪਿੱਠ ਉੱਠੇ ਨੇ ਕਈ, ਇਹ ਜੀ ਦਸਮ ਗ੍ਰੰਥ ਨਹੀਂ ਪੜ੍ਹਦੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ। ਹੁਣ ਇਹਨਾਂ ਨੂੰ ਕੌਣ ਦੱਸੇ? ਜੀਵਨ ਦੇ ਚੋਂ ਪਹਿਲੇ ਕਾਮ ਨੂੰ ਕੱਢ ਕੇ ਦਿਖਾਓਗੇ, ਜਨਮ ਹੀ ਕਾਮ ਦਾ ਹੋਇਆ, ਕੰਮ ਦੀ ਗੱਲ ਨਹੀਂ ਸੁਣਨੀ। ਗੁਰੂ ਨੇ ਕੀਤੀ ਹੈ, ਗੁਰੂ ਨਾਨਕ ਨੇ ਕੀਤੀ ਹੈ, ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਰੱਖੀ ਹੈ, ਭਗਤ ਕਬੀਰ ਸਾਹਮਣੇ ਰੱਖਦੇ ਨੇ, ਇੱਕ ਇੱਕ ਗੱਲ ਨੂੰ ਖੋਲਦੇ ਨੇ, ਬੜੇ ਬਾਕਮਾਲ ਢੰਗ ਨਾਲ ਖੋਲਦੇ ਨੇ। ਕ੍ਰੋਧ ਨੂੰ ਸਮਝੋ, ਲੋਭ ਨੂੰ ਸਮਝੋ, ਹੰਕਾਰ ਨੂੰ ਸਮਝੋ, ਮੋਹ ਨੂੰ ਸਮਝੋ, ਕਾਮ ਨੂੰ ਨਹੀਂ ਸਮਝਣਾ। ਜਦਕਿ ਕਾਮ ਹੀ ਕ੍ਰੋਧ ਬਣਦਾ, ਕਾਮ ਹੀ ਲੋਭ ਬਣਦਾ, ਕਾਮ ਹੀ ਹੰਕਾਰ ਬਣਦਾ, ਕਾਮ ਹੀ ਮੋਹ ਬਣਦਾ। ਇਹ ਵੀ ਮੈਂ ਅਰਜ਼ ਕਰਦਾ, ਪਰ ਨਾ ਕੁਛ ਵੀ ਨਹੀਂ ਹੈ, ਸ਼ਕਤੀ ਤੇ ਹੀ ਹੈ। ਕਾਮ ਹੀ ਭਗਵਾਨ ਬਣਦੀ ਹੈ, ਕਾਮ ਹੀ ਸੰਤਾਨ ਬਣਦੀ ਹੈ, ਕਾਮ ਹੀ ਨਾਮ ਰਸ ਬਣਦੀ ਹੈ, ਔਰ ਕਾਮ ਹੀ ਸੰਸਾਰ ਦਾ ਪਸਾਰਾ ਕਰਦੀ ਹੈ, ਕਾਮ ਹੀ ਨਿਰੰਕਾਰ ਦਾ ਪਸਾਰਾ ਜੀਵਨ ਦੇ ਚੋਂ ਪੈਦਾ ਕਰਦਾ। ਮੂਲ ਤੇ ਇਹ ਹੈ, ਇਹਨੂੰ ਸਮਝਣਾ ਨਹੀਂ, ਇਹਨੂੰ ਜਾਣਨਾ ਨਹੀਂ। ਸ਼ਕਤੀ ਅਧਿਕ ਹੋ ਗਈ ਹੈ ਔਰ ਹੁੰਦੀ ਹੈ, ਅਧਿਕ ਸ਼ਕਤੀ ਚਾਹੀਦੀ, ਵਰਨਾ ਨਾਮ ਰਸ ਕਿਸ ਤਰ੍ਹਾਂ ਬਣੇਗਾ? ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਘੰਟਾ ਦੋ ਘੰਟਾ ਵਾਹਿਗੁਰੂ ਵਾਹਿਗੁਰੂ ਜਪਣਾ। ਆਪਦੀ ਗਿਆਤ ਲਈ ਅਰਥ ਕਰਾਂ, ਕੂੜਾ ਜਿਹੜਾ ਹੈ ਨਾ, ਇੱਕ ਓਅੰਕਾਰ, ਕੂੜਾ ਇੰਜ ਉੱਪਰ ਜਾ ਕੇ ਥੱਲੇ ਆਉਂਦਾ ਨਾ, ਇਹ ਆਕਾਰ ਥੱਲੇ ਆਉਣ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਉੱਪਰ ਜਾ ਕੇ ਇੰਜ ਥੱਲੇ ਆਉਣਾ ਚਾਹੀਦਾ। ਕਿਉਂ? ਉਚਾਰਨ ਕਰਨੀ ਹੈ ਧੁਨ ਉੱਚੀ, ਹੌਲੇ ਹੌਲੇ ਥੱਲੇ, ਸਾਨੂੰ ਘੰਟਾ ਨਾਦ ਕਹਿੰਦੇ ਨੇ, ਮੈਂ ਹੁਣੇ ਇੱਕ ਘੰਟਾ ਇਸੇ ਤੇ ਬੋਲ ਕੇ ਆਇਆ। ਵਾਹਿਗੁਰੂ, ਥੱਲੇ ਚਲੇ ਗਈ ਕਾਰ, ਇਸ ਤਰ੍ਹਾਂ ਉਚਾਰਨ ਕਰਨ। ਕਥਨੇ ਅਨਾਦ ਓਅੰਕਾਰ ਆਦ, ਪਰਮਾਤਮਾ ਦੀ ਆਦ ਧੁਨੀ, ਬ੍ਰਹਿਮੰਡ ਦੀ ਆਦ ਧੁਨੀ ਕੀ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ, ਓਅੰਕਾਰ ਘੰਟਾ ਨਾਦ, ਇਹਨੂੰ ਕਹਿੰਦੇ ਘੰਟਾ ਨਾਦ। ਘੜਿਆਲ ਵਜਾਉਂਦੇ ਨਾ ਮੰਦਰ ਦੇ, ਉਹ ਇੱਕ ਪ੍ਰਤੀਕ ਹੈ, ਇਸ਼ਾਰਾ ਹੈ, ਘੜਿਆਲ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਘੰਟਾ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਨਿਯਮ ਹੈ। ਸਮਝਾ ਰਹੇ ਨੇ, ਆਵਾਜ਼ ਕਰਕੇ ਹੀ ਰਾਮ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸਕੋਗੇ ਉਂਝ ਨਹੀਂ, ਵਾਹਿਗੁਰੂ ਉਚਾਰਨ ਕਰਕੇ ਹੀ ਵਾਹਿਗੁਰੂ ਮਿਲ ਸਕੋਗੇ ਉਂਝ ਨਹੀਂ। ਤੂੰ ਘੰਟਾ ਮੰਦਰ ਵਿੱਚ ਲਟਕਾਉਣ ਦੀ ਕੀ ਲੋੜ ਹੈ? ਜ਼ਿੰਦਗੀ ਮੰਦਰ ਹੈ ਔਰ ਮੂੰਹ ਦੇ ਵਿੱਚ ਘੰਟਾ ਲਟਕਾ ਰੱਖਿਆ, ਪਰਮਾਤਮਾ ਨੇ ਜ਼ਬਾਨ ਘੜਿਆਲ ਤੇ ਲਟਕਿਆ ਪਿਆ, ਸਹੀ ਘੜਿਆਲ ਹੈ ਔਰ ਕਿਹੜਾ ਘੜਿਆਲ ਹੈ? ਇਹ ਜ਼ਿੰਦਗੀ ਮੰਦਰ ਹੈ, ਹਰੀ ਮੰਦਰ ਹੈ, ਉਹ ਸਰੀਰ ਹੈ, ਅੰਦਰ ਨਾਮ ਬੈਠਾ ਹੈ, ਰਾਮ ਬੈਠਾ ਹੈ। ਵਜਾਓ ਘੜਿਆਲ, ਵਾਹਿਗੁਰੂ। ਧੁੰਨ ਥੱਲੇ ਆਉਂਦੀ, ਉੱਪਰ ਉੱਠ ਕੇ ਧੁੰਨ ਥੱਲੇ ਆਉਂਦੀ ਹੈ, ਕੂੜਾ ਸਿੱਧਾ ਨਹੀਂ ਪਾਉਣਾ ਚਾਹੀਦਾ, ਇਤਨੀ ਮਹਿਰਜ਼ ਕਰਦੇ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਇੰਜ ਘੁਮਾ ਕੇ ਧੁੰਨ ਉੱਪਰ ਉੱਠ ਕੇ ਥੱਲੇ, ਗੁੰਜਾਰ ਇਸਨੂੰ ਕਹਿੰਦੇ ਨੇ, ਗੁੰਜਾਰ ਪਾਣੀ, ਗੁੰਬਦ ਵੀ ਇਸ ਵਾਸਤੇ ਬਣਾਏ ਗਏ ਸਨ, ਗੁੰਜਾਰਾ ਪਾਣੀ, ਸਿਰਫ ਦਰਸ਼ਨ ਮਾਤਰ ਵਾਸਤੇ ਗੁੰਬਦ ਨਹੀਂ ਸਨ, ਆਵਾਜ਼ ਗੂੰਜੇ, ਗੂੰਜ ਕੇ ਆਵਾਜ਼ ਟਕਰਾਵੇ। ਇਹ ਗੱਲਾਂ ਖੋ ਗਈਆਂ, ਅੰਮ੍ਰਿਤ ਵੇਲੇ ਕਰਨ ਦੀਆਂ ਗੱਲਾਂ ਨੇ। ਜਦ ਇਸ ਤਰ੍ਹਾਂ ਦਾ ਜਪ ਕਰੋਗੇ, ਉਹ ਜਿਹੜੀ ਕਾਮ ਸ਼ਕਤੀ ਹੈ ਉੱਪਰ ਉੱਠੇਗੀ, ਨਾਮ ਰਸ ਬਣ ਜਾਏਗੀ, ਰੋਮ ਰੋਮ ਦੇ ਚੋਂ ਰਾਮ ਪ੍ਰਗਟ ਹੋਵੇਗਾ, ਰੋਮ ਰੋਮ ਦੇ ਚੋਂ ਪਰਮਾਤਮਾ ਪ੍ਰਗਟ ਹੋਵੇਗਾ, ਜ਼ਿੰਦਗੀ ਅੰਮ੍ਰਿਤ ਬਣ ਜਾਏਗੀ, ਜੀਵਨ ਹਰੀ ਮੰਦਰ ਬਣ ਜਾਏਗਾ। ਲੇਕਿਨ ਨਿੰਦਾ ਨਹੀਂ ਹੈ, ਕੁਛ ਸਮੇਂ ਤੱਕ ਇਹ ਸ਼ਕਤੀ ਥੱਲੇ ਜਾਣੀ ਚਾਹੀਦੀ ਤਾਂ ਕਿ ਸੰਤਾਨ ਦਾ ਜਨਮ ਹੋਵੇ। ਅਧਿਕ ਹੈ ਸ਼ਕਤੀ, ਅਧਿਕ ਸ਼ਕਤੀ ਸੰਤਾਨ ਬਣੇਗੀ, ਅਧਿਕ ਸ਼ਕਤੀ ਹੀ ਰਾਮ ਬਣੇਗੀ, ਨਾਮ ਰਸ ਬਣੇਗੀ। ਅੱਠ ਦਿਨ ਦਾ ਭੁੱਖਾ ਬੰਦਾ ਹੈ, ਸਰੀਰ ਦੇ ਜਿਹੜੀ ਸ਼ਕਤੀ ਸੀ ਉਹ ਛੀਣ ਹੋ ਗਈ, ਖਰਚ ਹੋ ਗਈ, ਅਧਿਕ ਬਣੀ ਨਹੀਂ, ਤੂੰ ਇਸ ਨੂੰ ਤੇ ਭੋਜਨ ਚੇਤੇ ਆ ਸਕਦਾ ਹੈ। ਇਤਨੀ ਮੈਂ ਅਰਜ਼ ਕਰਾਂ, ਨਾ ਭਜਨ ਚੇਤੇ ਆਏਗਾ, ਨਾ ਗ੍ਰਸਤ ਚੇਤੇ ਆਏਗਾ, ਗੁਸਤਾਖੀ ਮੈਂ ਨਹੀਂ ਚੇਤੇ ਆਇਆ, ਭੁੱਖ ਹੈ, ਕਮਜ਼ੋਰ, ਸ਼ਕਤੀ ਅਧਿਕ ਚਾਹੀਦੀ ਹੈ। ਮਨੁੱਖ ਉੱਪਰ ਚੜਾਈਆਂ ਤੇ ਚੜੇ, ਤਾਕਤ ਚਾਹੀਦੀ ਹੈ, ਪਰ ਸੀੜੀਆਂ ਤੋਂ ਥੱਲੇ ਉਤਰਨ ਵਾਸਤੇ ਵੀ ਤੇ ਗੋਡਿਆਂ ਦਮਖਮ ਚਾਹੀਦਾ, ਨਾ ਸਰੀਰ ਦੀ ਤਾਕਤ ਚਾਹੀਦੀ ਹੈ, ਵਰਨਾ ਥੱਲੇ ਕਿਸ ਤਰ੍ਹਾਂ ਉਤਰੇਗਾ, ਕਿਵੇਂ ਉਤਰੇਗਾ, ਉੱਪਰ ਕਿਸ ਤਰ੍ਹਾਂ ਚੜੇਗਾ ਜੇ ਪੈਰਾਂ ਦੇ ਵਿੱਚ ਦਮ ਨਹੀਂ ਹੈ? शक्ति अदक चाहिदी थल्ले जाण वास्ते, शक्ति अदक चाहिदी उपर उठण वास्ते, वरना नहीं, ना उपर जा सकेगा ना थल्ले, लड़खड़ा जाएगा, गिरेगा। किसी फिर आखोगे मैं अछूते विषय नु छोया, गुरु नानक दी बाणी नु लेके मैं अछूते विषय नु छोया, इस वास्ते के समझो भारत अजे सेक्स प्रधान देश नहीं है, ये सारे देश डुब गए ने, और घर घर दे मैं देख के दंग रह गया। सवेरे शादियां पई आने, आनंद कारज पे आने, शामी तलाक पे आने, डाइवोर्स पे आने। अधिक शक्ति की सही वरतों नहीं हो रही थी, जब तब तो है नहीं, नहीं तो रिश्तिया च पकिया ही आ जानी, पत्नी देवी बन जानी सी, पति परमात्मा बन जाना, घर हरी मंदिर बन जाना। पर चूंकि शक्ति का इस्तेमाल ठीक नहीं होया तो पत्नी डायन बन गई है, पति भूत प्रेत बन गया, यही कुछ हो गया। पति कहिंदा केड़ी डायन मेरे मत्थे लग गए, ते पत्नी कहिंदा उहदा कहना यह केड़ा भूत आ गया घर दे, घर नूं वक्त पा छड़े, नरक बन गया और की है। नहीं, पत्नी ते बने देवी, पति बने देवता परमात्मा, घर ते हरिमंदर बन जाना चाहिए, घर ते धर्मशाला बन जानी चाहिए है। पर इस शक्ति की वरतों ठीक होवे तां धन गुरु नानक देव जी महाराज कहिंदे ने इसकी वरतों ठीक हो सकती है। अगर गलत वरतों हुई, शक्ति अधिक है, अधिक शक्ति काम बनेगी वासना, काम बनेगा लोभ, काम बनेगा अहंकार। जिसने अहंकार की थोड़ी जी पूर्ति की थी उससे आ जाएगा मोह, जिसने रोग खड़ी की थी आएगा क्रोध। अधिक शक्ति जो बनी है लोभ, पूर्ति ना हुई तो बनेगी क्रोध। ये अधिक शक्ति जो काम दिए बनी है वासना, जो पूर्ति ना हुई तो बनेगी क्रोध। काम क्रोध काया को गाले, ज्यों कंचन सुहागा डाले। जिवें सुहागा सोने नु डाल के रख देंदा है, ये शक्ति जिंदगी नु तबाह करके रख देगी, बर्बाद करके रख देगी। आज सुन के हैरान हो गए, मैनू हुण न्यूयॉर्क दे ची डॉक्टर ने दसिया, और इस तो पहले मैंने उसका स्वयं ज्ञान सी। मैं भारत दे धर्म ग्रंथां दी स्टडी की थी, गुरु नानक दी बाणी नू गहराई नल देखिया, भी 80% जेडे पागल ने, भी इस वास्ते पागल ने कि उना दी कामक शक्ति दुर्वरतों हुई, उसकी सही वरतों नहीं हुई, दिमागी संतुलन डावाडोल हो गया। वो काम शक्ति लोभ बनी तो किसी ने लोभ ने संतुलन डावाडोल कर देता है, काम शक्ति हंकार बन गई तो हंकार ने संतुलन डावाडोल कर देता है, अधिक वासना ने संतुलन डावाडोल कर देता है। मैं 2-4 पागल खाने भी देखने गया सी सन वालवन 82 दे एक दफा, और एक दफा 93 दे न्यूयॉर्क दे। दरअसल उत्थे एक दो सिंह डॉक्टर ने, तो मैं तो एवं अपना ज्ञान बधाण लई गया, तो 3 पागलों नूं देख के मैं दंग रह गया। वो मैगजीन जिहड़े पए सन उन्होंने पढ़न वास्ते रखे सन, बई जिहड़े कोई चंगे किसे वक रुचि उन्हां दी करे किधरे होश चान ते पढ़न। उन मैगजीन दे ताज बनाए सिर दे ते, ते रुमाल नाल बने राजे बने, ताज बने, ते हुक्म पे करन दूजिआं नूं, ते दूजे ने भी ताज बने, वह भी उस नूं हुक्म करे। डॉक्टर हस पिया, मैं कह नहीं ये हंकार ने संतुलन डावा डोल किया, क्योंकि हर बंदा राजा ही बनना चाहता, चौधरी केड़ा नहीं बनना चाहता, कौन नहीं बनना चाहता, कौन नहीं हुक्म करना चाहता। बेचारे नु हंकार ने डावा डोल कर देता है, पर थोड़े जे अस 80% नु वासना डावा डोल कर देती है। कुछ ऐसे ने जिन्हां नु लोभ डावा डोल कर देता, भय लोभ संग होरा, महाराज कहते हल्का हो गया, पागल हो गया लोभ करके। किसी नु हंकार नावा डोल कर देता है। शक्ति ते काम है, ये वासना बनेगी, शक्ति ते काम है लोभ बनेगी, शक्ति ते काम है हंकार बनेगी, पूर्ति हो गई ते मोह बन जाएगी, ना पूर्ति हुई ते क्रोध बन जाएगी, तो पूर्ति कितों हो सकती, नहीं होएगी, कतई इस शक्ति की पूर्ति नहीं हो सकती, लोभ की पूर्ति नहीं हो सकती, हंकार की पूर्ति नहीं हो सकती। सिकंदर मुलक दर मुलक जितदा जितदा फिर ख्याल आंदा सारा संसार मैं मुट्ठी च लैणा, कोई बंदा रजदा है, सारे मेरे हुक्म दे थल्ले होने चाहिए, ਹੰਕਾਰ ਦੀ ਕੋਈ ਸੀਮਾ ਨਹੀਂ, ਲੋਭ ਦੀ ਕੋਈ ਸੀਮਾ ਨਹੀਂ, ਵਾਸ਼ਨਾ ਦੀ ਕੋਈ ਸੀਮਾ ਨਹੀਂ। ਔਰ ਇਹਨਾਂ ਦੀ ਪੂਰਤੀ ਚ ਮਨੁੱਖ ਲੱਗ ਗਿਆ ਤਾਂ ਕਾਮ ਸ਼ਕਤੀ ਭ੍ਰਸ਼ਟ ਕਰਕੇ ਰੱਖ ਦੇਗੀ, ਪਾਗਲ ਕਰਕੇ ਰੱਖ ਦੇਗੀ, ਸੰਤੁਲਨ ਡਾਵਾਂ ਡੋਲ ਹੋ ਜਾਏਗਾ। ਕੋਈ ਲੋਭ ਕਰਕੇ, ਕੋਈ ਹੰਕਾਰ ਕਰਕੇ, ਕੋਈ ਵਾਸ਼ਨਾ ਕਰਕੇ, ਤਾਂ ਫਿਰ ਕੀ ਕਰੀਏ? ਇਸ ਸ਼ਕਤੀ ਨੂੰ ਨਾਮ ਰਸਤੇ ਚ ਬਦਲੀਏ, ਵਾਹਿਗੁਰੂ ਦੀ ਧੁਨ ਅਲਾਪ ਕਰੀਏ ਤੇ ਸੁਣੀਏ ਤੇ ਸ਼ਕਤੀ ਇਸਦੇ ਚ ਖਰਚ ਹੋਵੇ। ਜੈਸੇ ਖਰਚ ਹੋਏਗੀ ਨਾਮ ਰਸ ਪ੍ਰਗਟ ਹੋ ਜਾਏਗਾ, ਪਰਮਾਤਮਾ ਪ੍ਰਗਟ ਹੋ ਜਾਏ। ਇਹੀ ਸ਼ਕਤੀ ਸੰਤਾਨ ਨੂੰ ਜਨਮ ਦਿੰਦੀ ਹੈ ਔਰ ਮਨੁੱਖ ਨੂੰ ਭ੍ਰਸ਼ਟ ਵੀ ਕਰਦੀ ਹੈ, ਇਹੀ ਸ਼ਕਤੀ ਪਰਮਾਤਮਾ ਨੂੰ ਜਨਮ ਦਿੰਦੀ ਔਰ ਮਨੁੱਖ ਨੂੰ ਮਹਾਨ ਵੀ ਬਣਾ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸਦਾ ਜਿਸ ਢੰਗ ਨਾਲ ਰੂਪਕ ਅਲੰਕਾਰ ਬਣਾਇਆ, ਇਹ ਤੇ ਹੁਣ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ, ਸਮਾਂ ਮੈਂ ਜ਼ਿਆਦਾ ਲੈ ਬੈਠਾ ਤੇ ਮੈਂ ਦੋ ਤਿੰਨ ਥਾਵਾਂ ਤੇ ਬੋਲ ਕੇ ਵੀ ਐਂ ਥੱਕਿਆ ਹੋਇਆ ਸੀ। ਮੈਂ ਤੇ ਸੋਚਦਾ ਸੀ ਵੀ 25 ਮਿੰਟ ਬੋਲ ਕੇ ਮੈਂ ਤੁਹਾਡੇ ਤੋਂ ਮਾਫੀ ਮੰਗਾਂਗਾ, ਪਰ ਗੁਰੂ ਨਾਨਕ ਨੇ ਬਥੇਰਾ ਬੁਲਾ ਲਿਆ ਮੇਰੇ ਕੋਲ। ਸ਼ਬਦ ਤੁਸੀਂ ਸੁਣ ਲਓ, ਸਲੋਕ ਮਰਦਾਨਾ ਪਹਿਲਾ ਕਰਕੇ ਲਿਖਿਆ ਨੂੰ ਮੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਰਚਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਮਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਭਦੀ ਪੀ ਪੀ ਹੋਏ ਖੁਆਰ। ਦੁਨੀਆ ਪੀ ਪੀ ਕੇ ਇਸ ਨਸ਼ੇ ਨੂੰ ਖੁਆਰ ਪਈ ਆਉਂਦੀ ਹੈ, ਕਿਹੜਾ ਕਾਮ? ਇਹਦੀ ਵਿਆਖਿਆ ਜਿਸ ਢੰਗ ਨਾਲ ਗੁਰੂ ਨਾਨਕ ਕਰਦੇ ਨੇ, ਬਾਕੀ ਵਿਚਾਰਾਂ ਮੈਂ ਕੱਲ ਰਾਤ ਨੂੰ ਤੁਹਾਡੇ ਸਾਹਮਣੇ ਰੱਖਾਂਗਾ। ਇੱਥੇ ਹੀ ਸਮਾਪਤੀ ਕਰਦੇ ਹਾਂ। ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰ ਰਹਿਮਤ ਕਰਨ ਸਰੀਰ ਦੀ ਅਧਿਕ ਸ਼ਕਤੀ ਨਾਮ ਰਸ ਬਣੇ, ਪਰਮ ਰਸ, ਮਹਾਨ ਰਸ ਬਣੇ। ਪਰ ਇਹ ਸ਼ਕਤੀ ਭ੍ਰਸ਼ਟ ਨਾ ਹੋਵੇ, ਇਸ ਵਾਸਤੇ ਤ੍ਰਿਆ ਚਰਿੱਤਰ ਤੇ ਪੁਰਸ਼ ਦੀ ਕਠੋਰਤਾ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਨੇ ਕੀਤਾ ਦਸਮ ਗ੍ਰੰਥ ਵਿੱਚ। ਇਸ ਵਾਸਤੇ ਰਿਸ਼ੀ ਵਾਤਸਾਇਨ ਨੇ ਕਾਮਸੂਤਰ ਲਿਖਿਆ। ਇਸ ਵਾਸਤੇ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਸਾਨੂੰ ਸਾਵਧਾਨ ਕਰਦੇ ਪਏ ਨੇ, ਸੁਚੇਤ ਪਏ ਕਰਦੇ ਨੇ। ਇਸੇ ਵਾਸਤੇ ਖਜੁਰਾਹੇ ਦੇ ਮੰਦਰ ਨੇ ਕਾਮ ਸਿਰਫ ਸਰੀਰ ਦੇ ਤਲ ਤੇ ਰਹਿਣਾ ਚਾਹੀਦਾ, ਮਨ ਦੇ ਤਲ ਤੇ ਰਾਮ, ਅੰਦਰ ਰਾਮ ਰਹਿਣਾ ਚਾਹੀਦਾ। ਰਾਮ ਦੀ ਮੂਰਤੀ ਅੰਦਰ ਹੈ, ਦੀਵਾਰਾਂ ਦੇ ਉੱਤੇ ਜੋ ਹੈ ਕਾਮ ਦੀਆਂ ਮੂਰਤੀਆਂ ਨੇ। ਇਹ ਬਹੁਤ ਗਹਿਰਾਈ ਚ ਨਾ ਛੂਏ, ਇਹ ਦਿਮਾਗ ਦਾ ਹਿੱਸਾ ਨਾ ਬਣੇ, ਸੋਚਣੀ ਦਾ ਹਿੱਸਾ ਨਾ ਬਣੇ, ਵਿਚਾਰ ਦਾ ਹਿੱਸਾ ਨਾ ਬਣੇ, ਸਿਰਫ ਸਰੀਰ ਦਾ ਹੀ ਹਿੱਸਾ ਬਣੇ। ਇਸ ਦੀ ਵਿਆਖਿਆ ਜਿਸ ਢੰਗ ਨਾਲ ਜਗਤਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂਗਾ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।